ਦੁਇਰਾ ਅਤਲ ਨਿਠੁਰ ਸੰਦੇਹ ਬਿਨ ਕਹੇ ਵਾਕ ਨਿਰਦਾਰ ਸੁਨ ਗੁਰ ਤੇ ਉਮਰਾਵ ਸੋ ਕੋ ਪਿਓ ਦੁਸ਼ਟ ਗਵਾਰ।
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਹੀ ਜੀਵਨ ਜਾਂਚ ਪ੍ਰਾਪਤ ਕਰਨ ਦੇ ਵਾਸਤੇ ਗੁਰ ਇਤਿਹਾਸ ਸਰਵਣ ਕਰ ਰਹੀ ਸਾਧ ਸੰਗਤ ਜੀਓ, ਚੱਲ ਰਹੇ ਕੱਲ ਦੇ ਪ੍ਰਸੰਗ ਦੇ ਅਨੁਸਾਰ ਆਪ ਜੀ ਨੇ ਸਰਵਣ ਕਰਨਾ ਕੀਤਾ। ਸਿੱਖਾਂ ਦੀ ਸ਼ਹੀਦੀ ਤੋਂ ਬਾਅਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਨ੍ਹਾਂ ਦੇ ਉਪਰ ਔਰੰਗਜ਼ੇਬ ਨੇ ਹੋਰ ਜ਼ਿਆਦਾ ਸਖ਼ਤੀ ਕਰਨਾ ਕੀਤੀ ਹੈ। ਪਿੰਜਰੇ ਦੇ ਵਿਚ ਬੰਦ ਨੇ, ਸੋਚਦਾ ਹੈ ਔਰੰਗਜ਼ੇਬ ਕਾਫ਼ੀ ਸਮਾਂ ਗੁਜ਼ਰ ਗਿਆ, ਸਾਹਮਣੇ ਸਿੱਖਾਂ ਨੂੰ ਸ਼ਹੀਦ ਵੀ ਕਰ ਦਿੱਤਾ, ਬੜੇ ਦੁੱਖ ਵੀ ਦਿਖਾਉਣਾ ਕੀਤੇ ਨੇ, ਔਰ ਪਿੰਜਰੇ ਦੇ ਵਿਚ ਸਤਿਗੁਰਾਂ ਨੇ ਦੇਖਣਾ ਵੀ ਕੀਤੇ ਨੇ, ਕੁਝ ਕੁ ਯਤਨ ਸਮਝਾਉਣ ਦਾ ਵੀ ਕਰੀਏ। ਆਪਣੀ ਗੱਲ ਮਨਾਉਣ ਦੇ ਵਾਸਤੇ ਮਨੁੱਖ ਕਈ ਤਰ੍ਹਾਂ ਦੇ ਉਪਰਾਲੇ ਕਰਦਾ, ਔਰੰਗਜ਼ੇਬ ਵੀ ਇਸੇ ਤਰ੍ਹਾਂ ਦੇ ਨਾਲ ਯਤਨ ਕਰ ਰਿਹਾ ਹੈ। ਫਿਰ ਸੋਚਦਾ ਸਿਆਣੇ ਮਨੁੱਖਾਂ ਨੂੰ ਨੌਵੇਂ ਪਾਤਸ਼ਾਹ ਦੇ ਤਾਂ ਹੀ ਭੇਜਣਾ ਕਰੀਏ, ਜੋ ਜਾ ਕਰਕੇ ਵਿਚਾਰਾਂ ਦੇ ਨਾਲ ਮਨਾਉਣਾ ਕਰਨ, ਸਮਝਾਉਣਾ ਕਰਨ। ਇੱਕ ਉਮਰਾਵ ਤੇ ਸਿਆਣੇ ਮੁੱਲਾਂ ਨੂੰ ਨੌਵੇਂ ਪਾਤਸ਼ਾਹ ਦੇ ਕੋਲ ਭੇਜਿਆ, ਉਨ੍ਹਾਂ ਨੇ ਬੜੀਆਂ ਦਲੀਲਾਂ ਦੇਣੀਆਂ ਕੀਤੀਆਂ ਨੇ, ਲਾਲਚ ਦੇਣਾ ਕੀਤੇ ਨੇ, ਡਰ ਦੇ ਬਾਰੇ, ਤਾਕਤ ਦੇ ਬਾਰੇ ਸਮਝਾਇਆ। ਸਤਿਗੁਰੂ ਮਹਾਰਾਜ ਨੇ ਉਨ੍ਹਾਂ ਨੂੰ ਸਾਰੇ ਲਾਲਚਾਂ ਦੇ ਬਾਰੇ ਜਵਾਬ ਦੇ ਕਰਕੇ ਡਰ, ਆਪਣੀ ਸ਼ਹਾਦਤ ਦੇ ਡਰ ਦੇ, ਇਸ ਤਰ੍ਹਾਂ ਦੇ ਕਿਸੇ ਵੀ ਡਰ ਨੂੰ ਨਾ ਮੰਨਣ ਦਾ ਜਵਾਬ ਦੇ ਕਰਕੇ ਉਨ੍ਹਾਂ ਦੇ ਤਾਂ ਹੀ ਨਿਰੁੱਤਰ ਕਰਨਾ ਕੀਤਾ। ਅੱਗੇ ਜਿਸ ਤਰ੍ਹਾਂ ਦੇ ਨਾਲ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਪ੍ਰਸੰਗ ਬਿਆਨ ਕਰ ਰਹੇ ਨੇ, ਆਪ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਨਾ ਕਰੋ।
ਦੁਰਾ ਅਟਲ ਨਿਠੁਰ ਸੰਦੇਹ ਬਿਨ ਕਹੇ ਵਾਕ ਨਿਰਦਾਰ।
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਨ੍ਹਾਂ ਨੇ ਅਟਲ ਔਰ ਬੜੇ ਸਖ਼ਤ ਸ਼ਬਦਾਂ ਦੇ ਵਿਚ ਕਹਿ ਦਿੱਤਾ, ਨਿਰਣਾ ਕਰ ਦਿੱਤਾ, ਨਾ ਤੇ ਇਸਲਾਮ ਨੂੰ ਕਬੂਲ ਕਰਨਾ, ਨਾ ਕੋਈ ਕਰਾਮਾਤ ਦਿਖਾਉਣੀ ਹੈ, ਔਰ ਸ਼ਹਾਦਤ ਦਾ ਸਾਨੂੰ ਰੱਤੀ ਮਾਤਰ ਵੀ ਫਿਕਰ ਨਹੀਂ ਹੈ। ਇਸ ਤਰ੍ਹਾਂ ਦੇ ਬਚਨ ਜਦੋਂ ਸਤਿਗੁਰਾਂ ਨੇ ਕਹਿਣਾ ਕੀਤੇ,
ਸੁਨ ਗੁਰ ਤੇ ਉਮਰਾਵ ਸੋ ਕੋ ਪਿਓ ਦੁਸ਼ਟ ਗਵਾਰ।
ਨੌਵੇਂ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਇਸ ਤਰ੍ਹਾਂ ਦਾ ਜਵਾਬ ਸੁਣ ਕਰਕੇ ਉਮਰਾ ਤੇ ਮੁੱਲਾਂ ਤੇ ਕੁਝ ਘੱਟ ਗੁੱਸੇ ਦੇ ਵਿਚ ਆਇਆ, ਉਮਰਾਵ ਦੇ ਅੰਦਰ ਬੜਾ ਭਾਰੀ ਕ੍ਰੋਧ ਪੈਦਾ ਹੋਣਾ ਕਰਿਆ।
ਕਿਉਂ ਪਈ ਸੰਗ ਮੁੱਲਾਂ ਨੇ ਬੈਨ ਬਖਾਨੇ।
ਉਮਰਾ ਮੁੱਲਾਂ ਦੇ ਤਾਈ ਨੌਵੇਂ ਪਾਤਸ਼ਾਹ ਦੇ ਬਚਨਾਂ ਨੂੰ ਸੁਣ ਕਰਕੇ ਆਪਣੇ ਮਨ ਦੀ ਪ੍ਰਤੀਕਿਰਿਆ ਕਹਿਣ ਲੱਗਾ,
ਕਯੋ ਸ਼ਾਤੋ ਨਾਇਨ ਮਾਨੇ।
ਕਹਿੰਦਾ ਜਿਤਨਾ ਮਰਜ਼ੀ ਔਰੰਗਜ਼ੇਬ ਸਾਡੇ ਵਰਗੇ ਸਿਆਣੇ ਮਨੁੱਖਾਂ ਦੇ ਨਾਲ ਦੇ ਤਾਈ ਨੌਵੇਂ ਪਾਤਸ਼ਾਹ ਨੂੰ ਸਮਝਾਉਣਾ ਕਰੇ, ਮੈਂ ਆਪਣੇ ਮਨ ਦੇ ਵਿਚ ਨਿਰਣਾ ਕਰ ਲਿਆ, ਸਤਿਗੁਰੂ ਸਾਡੀ ਕਿਸੇ ਵੀ ਤਰ੍ਹਾਂ ਦੀ ਗੱਲ ਨਹੀਂ ਮੰਨਣਾ ਕਰਨਗੇ।
ਲੋ ਪਿੰਜਰੇ ਮੈਂ ਵੀ ਪਾਇਓ।
ਸਾਹਮਣੇ ਇਨ੍ਹਾਂ ਦੇ ਸਿੱਖਾਂ ਦੀ ਸ਼ਹਾਦਤ ਕਰਨਾ ਕੀਤੀ ਹੈ, ਇਨ੍ਹਾਂ ਨੂੰ ਬੜੇ ਛੋਟੇ ਜੇ ਲੋਹੇ ਦੇ ਪਿੰਜਰੇ ਦੇ ਵਿਚ ਰੱਖਣਾ ਕੀਤਾ ਹੈ।
ਨਹੀਂ ਸਰਾਸ ਕੁਝ ਮਨ ਮੈਂ ਲਿਆਇਓ।
ਤੂੰ ਦੇਖਣਾ ਕਰ, ਇਨ੍ਹਾਂ ਦੇ ਬੋਲਾਂ ਨੂੰ ਸੁਣ ਕਰਕੇ ਨਿਰਣਾ ਕਰ, ਇਨ੍ਹਾਂ ਦੇ ਮਨ ਦੇ ਵਿਚ ਰੱਤੀ ਮਾਤਰ ਵੀ ਖੌਫ ਨਹੀਂ ਹੈ, ਨਾ ਤੇ ਆਪਣੇ ਸਰੀਰ ਤੇ ਆਏ ਦੁੱਖਾਂ ਨੂੰ ਦੇਖ ਕਰਕੇ ਪੈਮਾਨ ਨੇ, ਨਾ ਆਪਣੇ ਪਿਆਰਿਆਂ ਦੀਆਂ ਸ਼ਹੀਦੀਆਂ ਆਪਣੇ ਅੱਖਾਂ ਦੇ ਸਾਹਮਣੇ ਦੇਖ ਕਰਕੇ, ਦਾਰਿਨਾ ਦੇ ਵਿੱਚ ਰੱਤੀ ਮਾਤਰ ਵੀ ਨਹੀਂ ਹੈ।
ਅਨਕ ਭਾਂਤ ਕੀ ਪਾਏ ਸਦਾਏ, ਕਰ ਜਬਰੀ ਤੇ ਲਿਓ ਮਨਾਏ।
ਕਹਿੰਦਾ ਅਨੇਕਾਂ ਤਰ੍ਹਾਂ ਦੀਆਂ ਸਜ਼ਾਵਾਂ ਦੇਣੀਆਂ ਕੀਤੀਆਂ ਨੇ, ਜਬਰਦਸਤੀ ਤੇ ਬੜੀ ਕਰਨਾ ਕੀਤੀ ਹੈ। ਇਨ੍ਹਾਂ ਦੇ ਨਾਲ ਸੋਚਿਆ ਤੇ ਇਹੀ ਸੀ ਮੰਨ ਜਾਣਗੇ, ਪਰ ਕਹਿੰਦਾ ਮੈਨੂੰ ਨਹੀਂ ਲੱਗਦਾ ਇਹ ਕਿਸੇ ਤਰ੍ਹਾਂ ਦੇ ਨਾਲ ਵੀ ਮੰਨਣਾ ਕਰਨਗੇ।
ਸਮਝਾਇਓ ਕਿਮ ਸਮਝੈ ਨਾਏ।
ਬੜੀਆਂ ਵਿਚਾਰਾਂ ਦੇ ਨਾਲ ਤੂੰ ਦੇਖ, ਤੂੰ ਵੀ ਬੜਾ ਸਿਆਣਾ, ਔਰ ਬੜੀਆਂ ਆਪਾਂ ਦਲੀਲਾਂ ਦੇਣਾ ਕੀਤੀਆਂ ਨੇ, ਬਹੁਤ ਗਹਿਰੀਆਂ ਵਿਚਾਰਾਂ ਦੇ ਨਾਲ ਸਮਝਾਇਆ ਤੁਸੀਂ, ਲੋਭ ਲਾਲਚ ਦੇਣਾ ਕੀਤੇ ਨੇ, ਪਰ ਇਹ ਰੱਤੀ ਮਾਤਰ ਵੀ ਸਾਡੀ ਗੱਲ ਸਮਝਣ ਵਾਲੇ ਨਹੀਂ ਨੇ।
ਆਮਨ ਜਾਨ ਨਿਫਲ ਇਨ ਪਾਏ।
ਅਸੀਂ ਜਿਤਨੇ ਵੀ ਯਤਨ ਕਰੀਏ, ਇਨ੍ਹਾਂ ਦੇ ਕੋਲ ਆਉਣਾ, ਸਾਡਾ ਸਮਝਾਉਣਾ, ਕਿਸੇ ਵੀ ਤਰ੍ਹਾਂ ਦਾ ਯਤਨ, ਇਹ ਵਿਅਰਥ ਹੀ ਹੋਵੇਗਾ।
ਪਨੈ ਮੁਲਾਨਾ ਛੁਟੈ ਨਾ ਕੋਏ, ਲਖੀਅਤ ਪ੍ਰਾਨ ਹਾਨੀ ਨੋਏ।
ਉਮਰਾਵ ਨੌਵੇਂ ਪਾਤਸ਼ਾਹ ਦੇ ਨਿਰਣਾਇਕ ਬੋਲਾਂ ਨੂੰ ਸੁਣ ਕੇ ਆਪਣੀ ਮਨ ਦੀ ਪ੍ਰਤੀਕਿਰਿਆ ਉਹ ਮੁਲਾਨੇ ਦੇ ਤਾਈਂ ਦੱਸਦਾ। ਫਿਰ ਮੁੱਲਾਂ ਵੀ ਉਹਦੇ ਬੋਲਾਂ ਨੂੰ ਸੁਣ ਕਰਕੇ ਕਹਿੰਦਾ ਇਨ੍ਹਾਂ ਦੀ ਬੰਦ ਖਲਾਸੀ ਤੇ ਨਹੀਂ ਹੋਵੇਗੀ, ਪਰ ਮੈਨੂੰ ਲੱਗਦਾ ਇਨ੍ਹਾਂ ਦੇ ਪ੍ਰਾਣ ਉਹ ਸਾਡੇ ਹੱਥੋਂ ਨਾਸ ਹੋਣਾ ਕਰਨਗੇ।
ਉਤ ਹਜ਼ਰਤ ਤੋਂ ਹਟਨੇ ਤਰੇ।
ਕਹਿੰਦਾ ਔਰੰਗਜ਼ੇਬ ਵੀ ਬੜਾ ਹਠੀ ਹੈ, ਜਿੱਦ ਤੇ ਉਹਦੇ ਵਿੱਚ ਵੀ ਬੜੀ ਹੈ। ਮੈਂ ਸਾਰੇ ਕਿਤੇ ਇਸਲਾਮ ਦਾ ਪ੍ਰਚਾਰ ਕਰਨਾ ਔਰ ਇਨ੍ਹਾਂ ਦੇ ਤਾਈਂ ਵੀ ਕਬੂਲ ਕਰਾਉਣਾ। ਹੱਠ ਉਹਨੇ ਵੀ ਪੱਕੀ ਧਾਰਨ ਕਰਨਾ ਕੀਤੀ ਹੈ।
ਇੱਥੇ ਕਸਮੀ ਹੱਥ ਤੋਂ ਧਰੈ।
ਕਹਿੰਦਾ ਮੈਨੂੰ ਇਨ੍ਹਾਂ ਦੇ ਚਿਹਰੇ ਤੋਂ, ਇਨ੍ਹਾਂ ਦੇ ਬੋਲਾਂ ਤੋਂ ਲੱਗਦਾ ਹੱਠ ਇਨ੍ਹਾਂ ਦੇ ਵਿੱਚ ਵੀ ਆਪਣੇ ਧਰਮ ਦੇ ਉੱਪਰ ਪੱਕਾ ਰਹਿਣ ਦੀ ਇਨ੍ਹਾਂ ਨੇ ਪੂਰੀ ਧਾਰਨ ਕਰਨਾ ਕੀਤੀ ਹੈ।
ਦੋਨੋ ਕਹਿ ਗਮਨੇ ਡਿੱਗ ਜਾਓ।
ਇਸ ਤਰ੍ਹਾਂ ਦੇ ਨਾਲ ਵਿਚਾਰਾਂ ਕਰਦਿਆਂ, ਇਸ ਤਰ੍ਹਾਂ ਦੇ ਬੋਲ ਕਵੀ ਸੰਤੋਖ ਸਿੰਘ ਜੀ ਆਖਦੇ ਨੇ ਇੱਕ ਦੂਜੇ ਦੇ ਤਾਈਂ, ਕਹਿੰਦਿਆਂ ਉਮਰਾਵ ਤੇ ਮੁੱਲਾਂ ਔਰੰਗਜ਼ੇਬ ਦੇ ਕੋਲ ਪਹੁੰਚਣਾ ਕੀਤੇ।
ਸਕਲ ਪ੍ਰਸੰਗ ਭਰਿਓ ਤੇ ਸੁਪਾਓ।
ਜਾ ਕਰਕੇ ਉਨ੍ਹਾਂ ਨੇ ਔਰੰਗਜ਼ੇਬ ਨੂੰ ਦੱਸਣਾ ਕੀਤਾ ਜਿਸ ਤਰ੍ਹਾਂ ਦੇ ਨਾਲ ਅਸੀਂ ਨੌਵੇਂ ਪਾਤਸ਼ਾਹ ਨੂੰ ਸਮਝਾਇਆ, ਜਿਸ ਤਰ੍ਹਾਂ ਦੇ ਨਾਲ ਉਨ੍ਹਾਂ ਨੇ ਸਾਡੇ ਤਾਈਂ ਸਾਰੇ ਜਵਾਬ ਦੇਣਾ ਕੀਤੇ।
ਕਿਉਂ ਮਨੈ ਕੁਛ ਕਹਿਓ।
ਔਰੰਗਜ਼ੇਬ ਨੂੰ ਆਖਦੇ ਨੇ ਔਰੰਗਜ਼ੇਬ ਕੁਛ ਵੀ ਤੂੰ ਲੋਭ ਦੇਣਾ ਕਰ, ਕਿਸੇ ਵੀ ਤਰ੍ਹਾਂ ਦਾ ਉਨ੍ਹਾਂ ਦੇ ਤਾਈਂ ਡਰ ਦੇ। ਅਸੀਂ ਤੇ ਨਿਰਣਾ ਕਰ ਲਿਆ ਸਾਡੀ ਗੱਲ ਕਿਸੇ ਵੀ ਤਰ੍ਹਾਂ ਦੇ ਨਾਲ ਉਹ ਨਹੀਂ ਮੰਨਣਗੇ।
ਕੈਦ ਕਸ਼ਟ ਤੇ ਤਰਾਸ ਨਾ ਲਿਓ।
ਨਾ ਲੰਬੇ ਸਮੇਂ ਤੂੰ ਉਹਨਾਂ ਨੂੰ ਕੈਦ ਦੇ ਵਿੱਚ ਰੱਖਿਆ, ਔਰ ਪਿੰਜਰਾ ਵੀ ਕੋਈ ਬਹੁਤ ਵੱਡਾ ਨਹੀਂ ਹੈ। ਕਸ਼ਟ ਦੇਣਾ ਕੀਤੇ ਨੇ, ਡਰ ਉਹਨਾਂ ਦੇ ਚਿਹਰੇ ਦੇ ਉੱਪਰ, ਡਰ ਉਹਨਾਂ ਦੇ ਬੋਲਾਂ ਦੇ ਵਿੱਚ ਰੱਤੀ ਮਾਤਰ ਵੀ ਨਹੀਂ ਹੈ।
ਮੁਦਤ ਮਨਿੰਦ ਬਦਨ ਜਿਨ ਕੇਰਾ।
ਉਹਨਾਂ ਦਾ ਚਿਹਰਾ ਇਤਨੀਆਂ ਸਾਹਮਣੇ ਸ਼ਹੀਦੀਆਂ ਦੇ ਬਾਵਜੂਦ, ਦਰਾਂ ਦੇ ਬਾਵਜੂਦ, ਤਸੀਹਿਆਂ ਦੇ ਬਾਵਜੂਦ, ਚਿਹਰਾ ਸਰੀਰ ਉਹਤੇ ਫੁੱਲਾਂ ਦੀ ਤਰ੍ਹਾਂ ਖਿੜਿਆ ਹੋਇਆ ਹੈ।
ਹਮ ਸਮਝਾਏ ਰਹੇ ਬੋ ਤੇਰਾ।
ਅਸੀਂ ਤੁਹਾਡਾ ਪੱਖ, ਕਾਜ਼ੀ ਮੁੱਲਾਂ ਤੇ ਉਮਰਾਵ ਆਖਦੇ ਨੇ ਔਰੰਗਜ਼ੇਬ ਨੂੰ, ਤੇਰਾ ਪੱਖ ਬੜੀਆਂ ਦਲੀਲਾਂ ਦੇ ਨਾਲ, ਗਹਿਰੀਆਂ ਵਿਚਾਰਾਂ ਦੇ ਨਾਲ ਉਨ੍ਹਾਂ ਨੂੰ ਸਮਝਾਉਣਾ ਕੀਤਾ ਹੈ।
ਸੁਣ ਬੋਲਿਓ ਮੂਰਖ ਚਵਗੱਤਾ, ਜੇ ਅਸ ਧਰਮ ਵਿਖੇ ਦਿਨ ਰੱਤਾ।
ਮੂਰਖ ਔਰੰਗਜ਼ੇਬ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮੁੱਲਾਂ ਤੇ ਉਮਰਾਵ ਉਨ੍ਹਾਂ ਦੀਆਂ ਗੱਲਾਂ ਨੂੰ ਸੁਣਨ ਤੋਂ ਬਾਅਦ ਇਸ ਤਰ੍ਹਾਂ ਦੇ ਨਾਲ ਕਹਿਣ ਲੱਗਾ,
ਜੇ ਅਸ ਧਰਮ ਵਿਖੇ ਦਿਨ ਰੱਤਾ।
ਜੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਧਰਮ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਦ੍ਰਿੜ ਪੱਕੇ ਨੇ।
ਤੇਗ ਬਹਾਦਰ ਨਾਮ ਤਰਾਇਓ, ਕੌਣ ਮਾਇਨਾ ਯਾ ਮੈਂ ਪਾਇਓ।
ਕਹਿੰਦੇ ਉਨ੍ਹਾਂ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਹੈ, ਇਸ ਨਾਮ ਦੇ ਕੀ ਅਰਥ ਨੇ? ਭਾਈ ਗੁਰਦਾਸ ਜੀ ਉਹਨਾਂ ਨੇ ਆਪਣੀਆਂ ਵਾਰਾਂ ਲਿਖਣਾ ਕੀਤੀਆਂ ਨੇ, ਉਹ ਵਾਰਾਂ ਦੇ ਵਿੱਚ ਜ਼ਿਕਰ ਕਰਦੇ ਨੇ, ਇਸ ਨੂੰ ਆਖਦੇ ਨੇ ਸੂਖਮ ਅਲੰਕਾਰ। ਉਹ ਆਪਣੀਆਂ ਵਾਰਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਮੁਲਤਾਨ ਫੇਰੀ ਦਾ ਜ਼ਿਕਰ ਕਰਦੇ ਨੇ। ਭਾਈ ਮਰਦਾਨਾ ਜੀ ਦੇ ਨਾਲ ਪਹੁੰਚੇ ਸਤਿਗੁਰੂ ਤੇ ਉਹਨਾਂ ਨੇ ਅੱਗੋਂ ਦੁੱਧ ਦਾ ਕਟੋਰਾ ਲਿਆਂਦਾ। ਇਹ ਭਾਵ ਸੀ ਮੁਲਤਾਨ ਤੇ ਭਰਿਆ ਪਿਆ। ਨਾਮ ਦੇ ਅਰਥ ਪੁੱਛਣੇ, ਇਹਨੂੰ ਵੀ ਗਹਿਰੇ ਮਨੁੱਖ ਇਹੀ ਮੰਨਦੇ ਨੇ ਇਹ ਵੀ ਸੂਖਮ ਅਲੰਕਾਰ ਹੈ।
ਇੰਦਨ ਕੋ ਗੁਰ ਪੂਜ ਕਹਾਵੋ, ਨਾਮ ਬਿਆਰਤ ਨਹੀਂ ਰਖਵਾਵੋ।
ਵੀ ਉਹਨਾਂ ਦੇ ਨਾਮ ਦੇ ਅਰਥ ਪੁੱਛਣਾ ਕਰੋ। ਉਹ ਸਾਰੇ ਸਨਾਤਨ ਮਤ ਦੇ, ਸਿੱਖ ਮਤ ਦੇ ਗੁਰੂ ਨੇ। ਇਹ ਜਿਹੜਾ ਉਹਨਾਂ ਨੇ ਨਾਮ ਰੱਖਣਾ ਕੀਤਾ, ਇਹ ਨਾਮ ਦੇ ਵੀ ਅਰਥ ਹੋਣਗੇ। ਇਹ ਨਾਮ ਵਿਅਰਥ ਉਹਨਾਂ ਨੇ ਧਾਰਨ ਨਹੀਂ ਕੀਤਾ ਹੋਵੇਗਾ।
ਸੋ ਬਹਾਦਰੀ ਕਿਮ ਹਮ ਜਾਨਾ, ਤੇਗ ਬਹਾਦਰ ਜਗਤ ਬਖਾਨਾ।
ਜਨਮ ਦੇ ਸਮੇਂ ਨੌਵੇਂ ਪਾਤਸ਼ਾਹ ਦਾ ਨਾਮ ਛੇਵੇਂ ਸਤਿਗੁਰਾਂ ਨੇ ਤਿਆਗ ਮਲ ਰੱਖਣਾ ਕੀਤਾ ਸੀ। ਜੰਗ ਦੀ ਬਹਾਦਰੀ ਦੇ ਵੇਲੇ ਨਾਮ ਤੇਗ ਬਹਾਦਰ ਕਰਨਾ ਕੀਤਾ। ਔਰੰਗਜ਼ੇਬ ਉਮਰਾਵ ਤੇ ਮੁੱਲਾ ਨੂੰ ਆਖਦਾ, ਇਸ ਨਾਮ ਦੇ ਅਰਥ, ਉਹਨਾਂ ਦੇ ਵਿੱਚ ਬਹਾਦਰੀ ਕੀ ਹੈ, ਅਸੀਂ ਕਿਸ ਤਰ੍ਹਾਂ ਦੇ ਨਾਲ ਜਾਣਨਾ ਕਰੀਏ, ਇਹ ਉਹਨਾਂ ਦੇ ਤਾਈਂ ਪੁੱਛਣਾ ਕਰੋ।
ਬੂਝੋ ਜਾਏ ਬਤਾਵੇ ਸੋਏ।
ਬੜੇ ਸ਼ਰਧਾ ਭਾਵ ਦੇ ਨਾਲ ਅਗਰ ਤੁਸੀਂ ਸਵਾਲ ਕਰੋਗੇ, ਮੇਰਾ ਇਹ ਯਕੀਨ ਹੈ, ਬਾਕੀ ਕੁਝ ਤੇ ਨਹੀਂ ਮੰਨਿਆ, ਇਸਲਾਮ ਦੇ ਵਿੱਚ ਆਉਣਾ ਤੇ ਕਬੂਲ ਨਹੀਂ ਕੀਤਾ, ਆਪਣੇ ਨਾਮ ਦੇ ਅਰਥ ਉਹ ਜਰੂਰ ਦੱਸਣਾ ਕਰਨਗੇ।
ਨਾਏ ਤਾਂ ਬੜ ਸਦਾਏ ਅਬੋਏ।
ਉਹਨਾਂ ਨੂੰ ਸਿਰਫ ਇਤਨਾ ਹੀ ਕਹਿਣਾ ਕਰੋ, ਆਪਣੇ ਨਾਮ ਦੇ ਤੁਸੀਂ ਅਰਥ ਦੱਸ ਦੇਣਾ ਕਰੋ, ਤੁਹਾਡੇ ਨਾਮ ਦੇ ਕੀ ਅਰਥ ਨੇ, ਨਹੀਂ ਤੇ ਮੈਂ ਬੜੀਆਂ ਭਾਰੀ ਸਜ਼ਾਵਾਂ ਅੱਗੇ ਆਰੰਭ ਕਰਨੀਆਂ ਕਰਾਂਗਾ।
ਬਹੁਰ ਪੱਠੇ ਦੋਨੋਂ ਚੱਲ ਆਏ।
ਔਰੰਗਜ਼ੇਬ ਨੇ ਭੇਜਣਾ ਕੀਤੇ, ਉਹਦੇ ਇਹ ਸਵਾਲ ਨੂੰ ਲੈ ਕਰਕੇ ਮੁੱਲਾ ਤੇ ਉਮਰਾ ਜਿੱਥੇ ਨੌਵੇਂ ਪਾਤਸ਼ਾਹ ਪਿੰਜਰੇ ਦੇ ਵਿੱਚ ਬਿਰਾਜਮਾਨ ਨੇ, ਉਥੇ ਆਉਣਾ ਕੀਤਾ।
ਨਾਮ ਮਾਏ ਨਾ ਦਿਓ ਬਤਾਏ।
ਆ ਕਰਕੇ ਸਤਿਗੁਰਾਂ ਤੇ ਸਵਾਲ ਕਰਦੇ ਨੇ, ਨੌਵੇਂ ਪਾਤਸ਼ਾਹ ਇਸ ਵਾਰ ਸਾਡਾ ਇਤਨਾ ਕੀ ਸਵਾਲ ਹੈ, ਤੁਹਾਡੇ ਨਾਮ ਦੇ ਕੀ ਅਰਥ ਨੇ, ਇਹ ਸਾਨੂੰ ਤੁਸੀਂ ਦੱਸਣਾ ਕਰੋ।
ਰਾਖਿਓ ਕੌਣ ਹਿਤ ਕਰ ਨਾਮੋ।
ਕਿਸ ਮਨੋਰਥ ਦੇ ਵਾਸਤੇ ਨਾਮ ਤੁਸੀਂ ਇਹ ਧਰਾਉਣਾ ਕੀਤਾ ਤੇਗ ਬਹਾਦਰ? ਅੱਜ ਤਾਈ ਇਸ ਤਰ੍ਹਾਂ ਦਾ ਨਾਮ ਅਸੀਂ ਸੁਣਨਾ ਨਹੀਂ ਕੀਤਾ।
ਬੁਝਤ ਛਾ ਭਇਓ ਰਿਸ ਧਾਮੋ।
ਔਰੰਗਜ਼ੇਬ ਦੇ ਹਿਰਦੇ ਦੇ ਵਿੱਚ ਬੜਾ ਕ੍ਰੋਧ ਹੈ, ਬੜੇ ਉਹਨੇ ਯਤਨ ਕੀਤੇ ਨੇ, ਉਹਦੇ ਹਿਰਦੇ ਦੇ ਵਿੱਚ ਕ੍ਰੋਧ ਹੈ। ਤੁਸੀਂ ਆਪਣੇ ਨਾਮ ਦੇ ਅਰਥ ਦੱਸਣਾ ਕਰੋ, ਨਹੀਂ ਤੇ ਉਹਨੇ ਕਹਿਣਾ ਕੀਤਾ ਸਜ਼ਾਵਾਂ ਆਰੰਭ ਕਰਨੀਆਂ ਕਰਾਂਗਾ।
ਸੁਣ ਸਤਿਗੁਰ ਬੋਲੇ ਮਤ ਧੀਰ।
ਮਤ ਦੇ ਬੜੇ ਧੀਰ ਜਵਾਨ, ਹਰੇਕ ਸਮੇਂ ਅਡੋਲ ਰਹਿਣ ਵਾਲੇ ਸਤਿਗੁਰੂ ਉਹਨਾਂ ਨੇ ਮੁੱਲਾਂ ਤੇ ਉਮਰਾਵ ਦੇ ਸਵਾਲ ਨੂੰ ਸੁਣ ਕਰਕੇ ਕਹਿਣਾ ਕੀਤਾ।
ਨਾਮ ਰੂਪ ਇਹ ਧਰਮ ਸਰੀਰ।
ਇਹ ਜਿਹੜਾ ਸਰੀਰ ਹੈ, ਨਾਮ ਰੂਪ ਇਹ ਧਰਮ ਸਰੀਰ, ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਹੋਈ ਬਾਣੀ ਨੂੰ ਪੜ੍ਹੀਏ, ਪੰਜਵੇਂ ਪਾਤਸ਼ਾਹ ਤੇ ਬਿਆਨ ਕਰਦੇ ਨੇ ਅਨੇਕਾਂ ਧਰਮ ਨੇ। ਪਹਿਲੇ ਪਾਤਸ਼ਾਹ ਬਿਆਨ ਕਰਦੇ ਨੇ, ਜਿਸ ਜਗ੍ਹਾ ਤੇ ਮਨੁੱਖ ਪੈਦਾ ਹੋਇਆ ਉਸ ਇਲਾਕੇ ਦੀ ਭਾਸ਼ਾ ਬੋਲਣਾ, ਇਹ ਵੀ ਇੱਕ ਧਰਮ ਹੈ। ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਪਾ ਕੇ ਆ ਗਈ। ਨਾਮ ਦੇ ਵੀ ਅਰਥ ਨੇ ਆਪਣੇ ਨਾਮ ਦੇ ਉੱਪਰ ਪੂਰਾ ਉਤਰਨਾ। ਜਿਤਨੇ ਵੀ ਪੰਜਾਬੀ, ਅਰਬੀ, ਫਾਰਸੀ ਦੇ ਨਾਮ ਨੇ, ਹਰੇਕ ਨਾਮ ਦਾ ਅਰਥ ਹੈ ਆਪਣੇ ਨਾਮ ਦੇ ਉੱਪਰ ਪੂਰਾ ਉਤਰਨਾ, ਇਹ ਵੀ ਧਰਮ ਹੈ। ਸਤਿਗੁਰੂ ਆਖਦੇ ਨੇ ਇਹ ਸਰੀਰ ਦਾ ਨਾਮ ਦੇ ਉੱਪਰ ਪੂਰਾ ਉਤਰਨਾ ਵੀ ਇੱਕ ਧਰਮ ਹੈ।
ਇਸ ਮੈਂ ਕੰਨ ਰੱਖਿਓ ਜੁਏ ਨਿਰਣੈ ਕਰ ਪਾਖੇ ਸੁਨ ਸੁਏ।
ਇਹ ਜਿਹੜਾ ਅਸੀਂ ਨਾਮ ਰੱਖਣਾ ਕੀਤਾ ਇਹਦਾ ਅਸੀਂ ਤੁਹਾਡੇ ਤਾਈਂ ਨਿਰਣਾ ਕਰਦੇ ਹਾਂ, ਔਰ ਨਿਰਣਾ ਕਰਕੇ ਆਪਣੇ ਨਾਮ ਦੀ ਵਿਚਾਰ ਇਹ ਦੱਸਣੀ ਕਰਦੇ ਹਾਂ।
ਦੇਗ ਪੁਲਾਦੀ ਆਦਿ ਹਲੱਬੀ।
ਭਾਈ ਵੀਰ ਸਿੰਘ ਜੀ ਉਹਨਾਂ ਨੇ ਟੀਕਾ ਕਰਨਾ ਕੀਤਾ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਨਾਮ ਦੇ ਅਰਥ ਪੁੱਛਣ ਦੇ ਜਵਾਬ ਦੇ ਵਿੱਚ ਆਖਦੇ ਨੇ, ਤਰਕੀ ਦੇ ਸ਼ਹਿਰਾਂ ਉਥੋਂ ਦੀ ਬਣੀ ਹੋਈ ਤਲਵਾਰ ਹੋਵੇ।
ਜਾਤ ਅਨੇਕਨ ਕੇਰ ਜੁਨੱਬੇ।
ਹਲੱਬੀ ਜੁਲੱਬੀ ਇਹ ਤਰਕੀ ਦੇ ਸ਼ਹਿਰ ਬਿਆਨ ਕਰਨਾ ਕੀਤੇ ਨੇ ਉਹਨਾਂ ਨੇ। ਕਈ ਧਾਤਾਂ ਦੀ ਬਣੀ ਹੋਈ ਬਹੁਤ ਉੱਤਮ ਜਾਤ ਦੀ ਤਲਵਾਰ ਹੋਵੇ।
ਕੈਸੀ ਤੀਖਣ ਹੋਏ ਬਣਾਏ।
ਬੜੀ ਜ਼ਿਆਦਾ ਤਿੱਖੀ ਉਹਦੀ ਧਾਰ ਅਨੇਕਾਂ ਧਾਤਾਂ ਨੂੰ ਮਿਲਾ ਕਰਕੇ ਇਹਨਾਂ ਸ਼ਹਿਰਾਂ ਦੀ ਬਣੀ ਹੋਈ ਬੜੀ ਤੇਜ਼ ਧਾਰ ਦੀ ਤਲਵਾਰ ਹੋਵੇ।
ਹੱਥ ਸੂਖਮ ਧਾਰਾ ਸੁਧਰਾਏ।
ਬਹੁਤ ਜ਼ਿਆਦਾ ਬਰੀਕ ਉਹਦੀ ਧਾਰਾ ਨੂੰ ਸੁਧਾਰਾ ਬਣਾਉਣਾ ਕੀਤਾ ਹੋਵੇ।
ਅਗਰ ਤਾਏ ਕਹਿ ਕਾਗਜ਼ ਧਰ ਕੇ।
ਇਸ ਇਹਨਾਂ ਸ਼ਹਿਰਾਂ ਦੀ ਬਣੀ ਹੋਈ ਕਈ ਧਾਤਾਂ ਦੀ ਮਿਸ਼ਰਤ ਬੜੀ ਤੇਜ਼ ਤਲਵਾਰ ਧਾਰ ਵਾਲੀ ਤਲਵਾਰ ਹੋਵੇ, ਔਰ ਉਸ ਤਲਵਾਰ ਦੇ ਅੱਗੇ ਕਾਗਜ਼ ਨੂੰ ਬੰਨਿਆ ਜਾਵੇ।
ਕਾਚੇ ਧਾਗੇ ਸੁਬੰਧ ਕਰ ਕੇ।
ਉਸ ਕਾਗਜ਼ ਨੂੰ ਫਿਰ ਬੰਨਿਆ ਜਾਵੇ, ਲਪੇਟਿਆ ਜਾਵੇ ਕਾਗਜ਼ ਨੂੰ, ਫਿਰ ਕੱਚੇ ਧਾਗੇ ਦੇ ਨਾਲ ਤਲਵਾਰ ਦੇ ਉੱਪਰ ਉਸ ਧਾਗੇ ਦੇ ਨਾਲ ਕਾਗਜ਼ ਨੂੰ ਬੰਨਣਾ ਕੀਤਾ ਹੋਵੇ।
ਹੋਏ ਸਭ ਦੇ ਭਗਤ ਬਲਵਾਰਾ।
ਤਲਵਾਰ ਦੀ ਵਿਦਿਆ ਨੂੰ ਜਾਣਨ ਵਾਲਾ ਮਨੁੱਖ ਹੋਵੇ, ਜਿਹਦੇ ਸਰੀਰ ਦੇ ਵਿੱਚ ਬੜਾ ਭਾਰੀ ਬਲ ਹੋਵੇ।
ਅਮਰੇ ਤਨ ਪਰ ਕਰੇ ਪ੍ਰਹਾਰਾ।
ਸਾਡੇ ਨਾਮ ਦੇ ਕੀ ਅਰਥ ਨੇ, ਇਹਦੇ ਮਾਇਨੇ ਔਰੰਗਜ਼ੇਬ ਨੇ ਪੁੱਛਣਾ ਕੀਤੇ ਨੇ, ਤੁਸੀਂ ਵੀ ਸੁਣਨ ਵਾਸਤੇ ਆਏ ਹੋ। ਇਸ ਤਰ੍ਹਾਂ ਦੀ ਤਲਵਾਰ ਹੋਵੇ, ਬੜੇ ਤਲਵਾਰਬਾਜ਼ੀ ਦੇ ਵਿਦਿਆ ਨੂੰ ਜਾਣਨ ਵਾਲਾ ਬਲਵਾਨ ਮਨੁੱਖ ਹੋਵੇ, ਉਸ ਤਲਵਾਰ ਦੇ ਨਾਲ ਸਾਡੇ ਸਰੀਰ ਤੇ ਪ੍ਰਹਾਰ ਕਰੇ, ਫਿਰ ਸਾਡੇ ਨਾਮ ਦੇ ਅਰਥ ਤੁਹਾਡੇ ਤਾਈਂ ਪਤਾ ਚੱਲਣਗੇ।
ਅਪਰ ਭਾਰਤਾ ਕਈ ਹੈ ਕਾਤੇ, ਕਾਗਜ਼ ਵੀ ਨਾ ਸਕੈ ਛਿਦਤਾ ਤੇ।
ਇਤਨੀ ਤੇਜ਼ ਤਲਵਾਰ ਹੋਵੇ, ਬੰਨ ਕਰਕੇ ਵਿਦਿਆ ਦੇ ਜਾਣਨ ਵਾਲਾ ਮਨੁੱਖ ਪ੍ਰਹਾਰ ਕਰੇ। ਮਹਾਰਾਜ ਆਖਦੇ ਨੇ ਸਾਡੇ ਤੇ ਵਾਰ ਹੋਵੇ ਉਹ ਤਲਵਾਰ ਕਾਗਜ਼ ਨੂੰ ਵੀ ਕੱਟ ਨਹੀਂ ਸਕੇਗੀ।
ਇਹ ਅਜ਼ਮਤ ਹੈ ਨਾਮ ਹਮਾਰੇ।
ਸਾਡੇ ਨਾਮ ਦੀ ਤਾਕਤ, ਸਾਡੇ ਨਾਮ ਦੇ ਅਰਥ, ਸਾਡੇ ਨਾਮ ਦਾ ਬਲ ਇਹੀ ਹੈ। ਇਸ ਤਰ੍ਹਾਂ ਦੀ ਤਲਵਾਰ ਦੇ ਨਾਲ ਵਾਰ ਕਰੋ, ਤਲਵਾਰ ਕਾਗਜ਼ ਨੂੰ ਨਹੀਂ ਕੱਟ ਸਕੇਗੀ।
ਕਹਿ ਜੇ ਹੋਏ ਨਾ ਪ੍ਰਤੀਤ ਤੁਮਾਰੇ।
ਮਹਾਰਾਜ ਆਖਦੇ ਨੇ ਹੁਣ ਮੈਂ ਕਹਿਣਾ ਤੇ ਕੀਤਾ, ਜ਼ਰੂਰੀ ਨਹੀਂ ਹੈ ਕਿ ਮੇਰੇ ਬੋਲਾਂ ਨੂੰ ਸੁਣ ਕਰਕੇ ਤੁਹਾਡੇ ਅੰਦਰ ਵਿਸ਼ਵਾਸ ਵੀ ਵੱਜ ਜਾਏ। ਇਸੇ ਤਰ੍ਹਾਂ ਦੇ ਨਾਲ ਹੋਵੇਗਾ। ਮਹਾਰਾਜ ਕਹਿੰਦੇ ਜੇ ਤੇ ਯਕੀਨ ਵੱਜ ਗਿਆ ਫਿਰ ਤੇ ਠੀਕ ਹੈ, ਜੇ ਮੇਰੇ ਬੋਲਾਂ ਨੂੰ ਸੁਣ ਕਰਕੇ ਮੇਰੇ ਨਾਮ ਦੇ ਅਰਥਾਂ ਦੇ ਬਾਰੇ ਤੁਹਾਡੇ ਅੰਦਰ ਵਿਸ਼ਵਾਸ ਨਹੀਂ ਵੱਜਿਆ।
ਤੋ ਅਜ਼ਮਾਇਸ਼ ਕਰ ਲਿਓ ਦੇਖ।
ਫਿਰ ਤੁਸੀਂ ਪ੍ਰਤਿਆ ਕਰਕੇ ਇਸ ਤਰ੍ਹਾਂ ਦੀ ਤਲਵਾਰ ਲਿਆ ਕਰਕੇ ਉੱਤੇ ਕਾਗਜ਼ ਬੰਨ ਕੇ ਕੱਚੇ ਧਾਗੇ ਦੇ ਨਾਲ ਲਪੇਟ ਕਰਕੇ ਸਾਡੇ ਤੇ ਵਾਰ ਕਰਕੇ ਦੇਖ ਲੈਣਾ ਕਰੋ।
ਕਹੇ ਸੱਚ ਸੋ ਲਿਓ ਪਰੇਕ।
ਜੇ ਤੇ ਸੱਚ ਤੁਹਾਨੂੰ ਪਤਾ ਚੱਲ ਜਾਏਗਾ ਜੋ ਅਸੀਂ ਜ਼ੁਬਾਨ ਤੋਂ ਕਹਿਣਾ ਕੀਤਾ ਉਹ ਬਿਲਕੁਲ ਸੱਚ ਹੈ।
ਇਹ ਜਬ ਉੱਤਰ ਗੁਰੂ ਪ੍ਰਕਾਸ਼ਾ।
ਉਮਰਾਵ ਤੇ ਮੁੱਲਾਂ ਦੇ ਤਾਈ ਨੌਵੇਂ ਪਾਤਸ਼ਾਹ ਨੇ ਜਦੋਂ ਇਸ ਤਰ੍ਹਾਂ ਦਾ ਜਵਾਬ ਦੇਣਾ ਕੀਤਾ,
ਚਪਲਤ ਗਏ ਸ਼ਾਹ ਕੇ ਪਾਸਾ।
ਹੈਰਾਨਗੀ ਵਾਲਾ ਇਸ ਤਰ੍ਹਾਂ ਦਾ ਜਵਾਬ ਨੌਵੇਂ ਪਾਤਸ਼ਾਹ ਦਾ ਸੁਣ ਕਰਕੇ ਦੋਨੋਂ ਜਾਣੇ ਬੜੀ ਕਾਹਲੀ ਦੇ ਨਾਲ ਔਰੰਗਜ਼ੇਬ ਦੇ ਕੋਲ ਚੱਲੇ।
ਕਰਾਮਾਤ ਪਹਿਲੇ ਨੈ ਮਾਨਤ ਆਪਣਾ ਨਾਮ ਪਰ ਅਬੈ ਬਖਾਨਤ।
ਔਰੰਗਜ਼ੇਬ ਨੂੰ ਜਾ ਕਰਕੇ ਦੱਸਦੇ ਨੇ, ਪਹਿਲਾਂ ਤੁਸੀਂ ਕਹਿਣਾ ਕੀਤਾ ਸੀ ਕੋਈ ਕਰਾਮਾਤ ਦਿਖਾਓ, ਉਦੋਂ ਤੇ ਨਹੀਂ ਮੰਨੇ, ਹੁਣ ਜਿਹੜੇ ਉਨ੍ਹਾਂ ਨੇ ਆਪਣੇ ਨਾਮ ਦੇ ਅਰਥ ਦੱਸੇ ਨੇ, ਇਨ੍ਹਾਂ ਤੋਂ ਸਾਨੂੰ ਪ੍ਰਤੀਤ ਹੁੰਦਾ ਕਿ ਅਗਰ ਕਰਨਾ ਕਰੀਏ ਇਹ ਕੁਝ ਇਸੇ ਤਰ੍ਹਾਂ ਦੇ ਨਾਲ ਕਰਾਮਾਤ ਵਰਗਾ ਹੀ ਹੋਵੇਗਾ।
ਕਹਿ ਸੋ ਦੇਖ ਲਿਓ ਅਜ਼ਮਾਏ।
ਔਰ ਨੌਵੇਂ ਪਾਤਸ਼ਾਹ ਨੇ ਆਪ ਕਹਿਣਾ ਕੀਤਾ, ਜੇ ਤੇ ਸਾਡੇ ਨਾਮ ਦੇ ਅਰਥਾਂ ਦੇ ਬਾਰੇ ਤੁਹਾਨੂੰ ਵਿਸ਼ਵਾਸ ਵਜੇ ਹੈ ਜੋ ਅਸੀਂ ਦੱਸਣਾ ਕੀਤੇ ਨੇ, ਫਿਰ ਤੇ ਠੀਕ ਹੈ, ਨਹੀਂ ਤੁਸੀਂ ਪਰਤਿਆ ਕੇ ਦੇਖ ਲੈਣਾ ਕਰੋ।
ਸਿੱਖੀ ਤੇਗ ਕਾਗਜ਼ ਨਾ ਕਟਾਏ।
ਸਾਡੇ ਤੇ ਵਾਰ ਕਰੇ ਕੋਈ ਮਨ, ਇਤਨੀ ਤੇਜ਼ ਤਲਵਾਰ ਉਸ ਕਾਗਜ਼ ਨੂੰ ਨਹੀਂ ਕੱਟ ਸਕੇਗੀ।
ਸੁਣ ਅਵਰੰਗ ਕੀਮਤ ਬਦ ਤੇਗ।
ਔਰੰਗਜ਼ੇਬ ਨੇ ਜਦੋਂ ਸੁਣਨਾ ਕੀਤਾ, ਇਸ ਤਰ੍ਹਾਂ ਦੀ ਤੇਜ਼ ਤਿੱਖੀ ਧਾਰ ਵਾਲੀ ਤਲਵਾਰ ਦਾ ਸਤਿਗੁਰਾਂ ਨੇ ਜ਼ਿਕਰ ਕਰਨਾ ਕੀਤਾ ਹੈ।
ਕਹਿ ਤੂੰ ਛਪਿਆ ਨਵਾਏ ਸਾਬੇਗ।
ਬੜੇ ਲੰਬੇ ਚੌੜੇ ਖੇਤਰ ਦਾ ਇਹ ਬਾਦਸ਼ਾਹ ਔਰ ਸਭ ਕੁਝ ਇਹਦੇ ਖਜ਼ਾਨਿਆਂ ਦੇ ਵਿੱਚ ਹੈ। ਜਿਸ ਤਰ੍ਹਾਂ ਦੀ ਤਲਵਾਰ ਨੌਵੇਂ ਪਾਤਸ਼ਾਹ ਨੇ ਕਹਿਣਾ ਕੀਤੀ, ਇਹਨੇ ਆਪਣੇ ਖਜ਼ਾਨਿਆਂ ਦੇ ਵਿੱਚੋਂ ਉਸੇ ਤਰ੍ਹਾਂ ਦੀ ਤਲਵਾਰ ਮੰਗਵਾਉਣਾ ਕੀਤੀ।
ਲੈ ਨਿਜ ਕਰ ਮੈਂ ਤੁਰਤ ਨਿਕਾਰੇ।
ਮਿਆਨ ਦੇ ਛੇਤੀ ਦੇ ਨਾਲ ਮੰਗਾ ਕਰਕੇ ਆਪਣੇ ਹੱਥਾਂ ਦੇ ਵਿੱਚ ਫੜ ਕਰਕੇ ਔਰੰਗਜ਼ੇਬ ਮਿਆਨ ਦੇ ਵਿੱਚੋਂ ਕੱਢ ਕਰਕੇ ਤਲਵਾਰ ਨੂੰ ਦੇਖਣਾ ਕਰਦਾ ਹੈ।
ਖਰ ਧਾਰਾ ਸੁਨਿਆਰੇ।
ਔਰ ਉਹਦੀ ਉਸ ਤਲਵਾਰ ਦੀ ਧਾਰ ਨੂੰ ਆਪ ਪਰਖ ਕਰਕੇ ਮੁੱਲਾਂ ਤੇ ਉਮਰਾਵ ਦੇ ਤਾਈਂ ਕਹਿੰਦਾ, ਤਲਵਾਰ ਦੀ ਤਾਰ ਵਾਕਈ ਬਹੁਤ ਤਿੱਖੀ ਹੈ।
ਨਿਜ ਹਜ਼ੂਰ ਕਾਗਜ਼ ਕੋ ਲੈ ਕੇ।
ਹੱਥਾਂ ਦੇ ਨਾਲ ਆਪਣੇ ਹੱਥਾਂ ਦੇ ਵਿੱਚ ਫਿਰ ਕਾਗਜ਼ ਨੂੰ ਲੈ ਕਰਕੇ
ਤਾਗੈ ਸੰਗ ਬੰਦਬੋ ਕਹਿ ਕੇ।
ਜਿਸ ਤਰ੍ਹਾਂ ਦੇ ਨਾਲ ਨੌਵੇਂ ਪਾਤਸ਼ਾਹ ਨੇ ਦੱਸਣਾ ਕੀਤਾ, ਔਰੰਗਜ਼ੇਬ ਮੁੱਲਾਂ ਉਮਰਾਵ ਉਸੇ ਤਰ੍ਹਾਂ ਦੇ ਨਾਲ ਤਿੱਖੀ ਧਾਰ ਦੀ ਤਲਵਾਰ ਨੂੰ ਮੰਗਾਉਂਦੇ ਨੇ, ਉੱਪਰ ਕਾਗਜ਼ ਕੱਚੇ ਧਾਗੇ ਦੇ ਨਾਲ ਬੰਨਣਾ ਕਰਦੇ ਨੇ।
ਕਿਤਕ ਮੁੱਲਾ ਨੇ ਅਰ ਉਮਰਾਵ ਕਰ ਸੰਗ ਦੇਖਣ ਚਿੱਤ ਚਾਵ।
ਜਿਸ ਜਿਸ ਨੇ ਵੀ ਸੁਣਿਆ, ਨੌਵੇਂ ਪਾਤਸ਼ਾਹ ਨੇ ਆਪਣੇ ਨਾਮ ਦੇ ਅਰਥਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਕਹਿਣਾ ਕੀਤਾ, ਸਾਰੇ ਸੁਣ ਕਰਕੇ ਬੜੇ ਹੈਰਾਨਗੀ ਦੇ ਵਿੱਚ ਆਏ। ਜਿਤਨੇ ਵੀ ਔਰੰਗਜ਼ੇਬ ਦੇ ਕੋਲ ਮੁਲਾਨੇ ਨੇ, ਉਹਦੀ ਸਭਾ ਦੇ ਅਹਿਲਕਾਰ ਉਮਰਾਵ ਨੇ, ਸਾਰੇ ਫਿਰ ਦੇਖਣ ਦੇ ਵਾਸਤੇ ਸਤਿਗੁਰੂ ਕਿਸ ਤਰ੍ਹਾਂ ਦੇ ਨਾਲ ਕੌਤਕ ਵਰਤਾਉਣਾ ਕਰਨਗੇ, ਉਹ ਵੀ ਨਾਲ ਚੱਲਣਾ ਕਰਦੇ ਨੇ।
ਸੁਣ ਕੇ ਜਿਸ ਕਿਸ ਨੇ ਨਿਜ ਕਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਗੱਲਾਂ ਸੁਣ ਸੁਣ ਕੇ ਇੱਕ ਉਮਰਾਵ ਤੋਂ ਦੂਸਰੇ ਉਮਰਾਵ, ਜਦੋਂ ਇਹ ਗੱਲ ਫੈਲੀ, ਨੌਵੇਂ ਪਾਤਸ਼ਾਹ ਨੇ ਇਸ ਤਰ੍ਹਾਂ ਦੇ ਨਾਲ ਕਹਿਣਾ ਕੀਤਾ, ਤਲਵਾਰ ਕਾਗਜ਼ ਨੂੰ ਨਹੀਂ ਕੱਟ ਸਕੇਗੀ। ਜਿਹਨੇ ਜਿਹਨੇ ਵੀ ਕੰਨਾਂ ਦੇ ਨਾਲ ਸੁਣਿਆ, ਉਹ ਦੇਖਣ ਦੇ ਵਾਸਤੇ ਚੱਲ ਪਿਆ।
ਹਿਰਨ ਹੇਤ ਚਲੇ ਤਿਸ ਥਾ।
ਜਿਹੜੀ ਜਗ੍ਹਾ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਾਨ ਨੇ, ਜਿਸ ਜਿਸ ਨੇ ਵੀ ਕੰਨਾਂ ਦੇ ਨਾਲ ਸੁਣਿਆ, ਉਹ ਉਸੇ ਪਾਸੇ ਨੂੰ ਚੱਲ ਪੈਣਾ ਕੀਤਾ।
ਉਤਨ ਰੰਗੇ ਮਕਰ ਤੋ ਭਇਓ।
ਉਧਰ
ਸਤਿਗੁਰ ਟਿਕ ਸਿੱਖ ਪਹੁੰਚਿਓ।
ਉਧਰ ਔਰੰਗਜ਼ੇਬ ਨੌਵੇਂ ਪਾਤਸ਼ਾਹ ਦੇ ਕਹਿਣ ਦੇ ਉਪਰੰਤ, ਜਿਸ ਤਰ੍ਹਾਂ ਦੇ ਨਾਲ ਸਤਿਗੁਰਾਂ ਨੇ ਕਹਿਣਾ ਕੀਤਾ, ਉਸੇ ਤਰ੍ਹਾਂ ਦੇ ਨਾਲ ਉਹਨੇ ਤਿਆਰੀ ਕਰਵਾਉਣਾ ਕੀਤੀ। ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮਨੁੱਖ ਚੱਲੇ ਅਹਿਲਕਾਰ ਉਮਰਾਵ ਚੱਲੇ ਸਤਿਗੁਰਾਂ ਵਾਲੇ ਪਾਸੇ, ਇਧਰ ਜਿਸ ਜਗ੍ਹਾ ਦੇ ਉੱਪਰ ਨੌਵੇਂ ਪਾਤਸ਼ਾਹ ਬਿਰਾਜਮਾਨ ਨੇ, ਉਥੇ ਵੀ ਸਿੱਖ ਆ ਪਹੁੰਚਿਆ ਹੈ।
ਇਤ ਸਤਗੁਰ ਠਿਗ ਸਿੱਖ ਪਹੁੰਚਿਓ ਜਮਾਦਾਰ ਠਿਗ ਪਹੁੰਚਿਓ ਸੋਏ।
ਜਮਾਦਾਰ ਜਿਹੜਾ ਫੌਜ ਨੂੰ ਇਕੱਠਿਆਂ ਕਰਨ ਵਾਲਾ, ਇਸ ਤਰ੍ਹਾਂ ਦੇ ਅਹੁਦੇ ਸਨ ਪਹਿਲਾਂ ਦੇ ਸਮਿਆਂ ਦੇ ਵਿਚ, ਅੱਜ ਵੀ ਫੌਜ ਦੇ ਵਿਚ ਇਸ ਤਰ੍ਹਾਂ ਦੇ ਵੱਖ ਵੱਖ ਤਰ੍ਹਾਂ ਦੇ ਅਹੁਦੇ ਨੇ, ਉਸ ਦੇ ਕੋਲ ਸਿੱਖ ਉਹ ਪਹੁੰਚਣਾ ਕੀਤਾ ਹੈ। ਜਮਾਦਾਰ ਦੇ ਤਾਈ ਨੌਵੇਂ ਪਾਤਸ਼ਾਹ ਨੂੰ ਤੇ ਦਰਸ਼ਨਾਂ ਦੀ ਮਿਲਣ ਦੀ ਤਾਂ ਉਹਨੇ ਕਹਿਣਾ ਕੀਤੀ,
ਡਰ ਤੁਰਕਨ ਤੇ ਕਰ ਉਰ ਮਾਹੇ।
ਤੁਰਕਾਂ ਦੇ ਡਰ ਦੇ ਕਰਕੇ ਉਮਰਾਵ ਨੌਵੇਂ ਪਾਤਸ਼ਾਹ ਤੇ ਸ਼ਰਧਾ ਵੀ ਰੱਖਦਾ, ਪਰ ਰਾਜ ਤੁਰਕਾਂ ਦਾ, ਉਹਦੇ ਅੰਦਰ ਮੁਸਲਮਾਨਾਂ ਦਾ ਇਸਲਾਮ ਦਾ ਭੈ ਵੀ ਹੈ।
ਨਿਜ ਸੰਗ ਲੈ ਗਮਨਿਓ ਗੁਰ ਪਾਏ।
ਆਪਣੇ ਨਾਲ ਲੈ ਕਰਕੇ ਨੌਵੇਂ ਪਾਤਸ਼ਾਹ ਉਹਨਾਂ ਦੇ ਕੋਲ ਪਹੁੰਚੇ ਹੋਏ, ਜਿਹਦਾ ਨਾਮ ਇਤਿਹਾਸ ਨੇ ਭਾਈ ਜੈਤਾ ਜੀ ਦਿੱਤਾ, ਬਾਬਾ ਜੀਵਨ ਸਿੰਘ ਜੀ ਦਿੱਤਾ, ਉਹਨਾਂ ਨੂੰ ਲੈ ਕਰਕੇ ਕਵੀ ਭਾਈ ਸੰਤੋਖ ਸਿੰਘ ਜੀ ਆਖਦੇ ਨੇ, ਨੌਵੇਂ ਪਾਤਸ਼ਾਹ ਦੇ ਕੋਲ ਜਮਾਦਾਰ ਪਹੁੰਚਣਾ ਕੀਤਾ।
ਬੰਧਨ ਕਰ ਸਭ ਕਹੇ ਸੰਦੇਸ਼।
ਸਾਰੇ ਸੰਦੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਦੀਆਂ ਸੰਗਤਾਂ ਦੇ ਉਸ ਸਿੱਖ ਨੇ ਹੱਥ ਜੋੜ ਕਰਕੇ ਨਮਸਕਾਰਾਂ ਕਰਕੇ ਨੌਵੇਂ ਪਾਤਸ਼ਾਹ ਨੂੰ ਦੱਸਣਾ ਕੀਤੇ।
ਖੁਦ ਹਿਤ ਆਇਓ ਸ਼ੀਗਰ ਵਿਸ਼ੇਸ਼।
ਕਹਿੰਦਾ ਮਹਾਰਾਜ ਮੈਂ ਤੁਹਾਡੇ ਵੱਲੋਂ ਦਿੱਤੇ ਹੋਏ ਸੰਦੇਸ਼ੇ, ਉਧਰੋਂ ਦਿੱਤੇ ਲਿਆਂਦੇ ਹੋਏ ਸੰਦੇਸ਼ੇ ਲੈ ਕਰਕੇ ਬੜੀ ਛੇਤੀ ਦੇ ਨਾਲ ਵਾਪਸ ਆ ਪਹੁੰਚਿਆ ਹਾਂ।
ਸਭ ਸਤਿਗੁਰ ਸਭ ਬਿਦ ਸਮਝਾਇਓ, ਅੰਤ ਸਮਾਂ ਤਨ ਕੋ ਅਬ ਆਇਓ।
ਫਿਰ ਭਾਈ ਜੈਤਾ ਜੀ ਦੇ ਤਾਈ ਨੌਵੇਂ ਪਾਤਸ਼ਾਹ ਨੇ ਸਾਰੇ ਤਰ੍ਹਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਬਾਰੇ ਸਾਰਾ ਬਿਆਨ ਜਮਾਦਾਰ ਦੇ ਤਾਈ ਉਹ ਵੀ ਕੋਲ ਖੜਾ ਸੁਣ ਰਿਹਾ। ਨੌਵੇਂ ਪਾਤਸ਼ਾਹ ਨੇ ਅੰਤਮ ਸਮੇਂ ਦੀ ਸਾਰੀ ਵਿਆਖਿਆ ਦੱਸਣਾ ਕੀਤੀ।
ਰਹਿਤ ਰਹੋ ਥੋਰ ਕਾਰਾ ਗ੍ਰਹਿ ਨੇਵੇ।
ਨੌਵੇਂ ਪਾਤਸ਼ਾਹ ਭਾਈ ਜੈਤਾ ਜੀ ਨੂੰ ਆਖਦੇ ਨੇ, ਸਾਡੇ ਨੇੜੇ ਤੇੜੇ ਜਿਸ ਜਗ੍ਹਾ ਤੇ ਅਸੀਂ ਬਿਰਾਜਮਾਨ ਹਾਂ, ਸਾਨੂੰ ਕੈਦ ਕਰਨਾ ਕੀਤਾ, ਇਹਨਾਂ ਇਸ ਅਸਥਾਨ ਦੇ ਨੇੜੇ ਤੇੜੇ ਤੂੰ ਟਿਕ ਕਰਕੇ ਰਹਿਣਾ ਕਰ।
ਰਹੋ ਥੋਰ ਕਾਰਾ ਗ੍ਰਹਿ ਨੇਰੇ, ਸੀਸ ਆਏ ਝੋਲੀ ਵਿੱਚ ਤੇਰੇ।
ਅਸੀਂ ਆਪਣੇ ਨਾਮ ਦੇ ਅਰਥਾਂ ਦੇ ਵਿੱਚ ਜੋ ਕੁਝ ਦੱਸਣਾ ਕੀਤਾ ਉਹਨਾਂ ਨੇ ਵੀ ਤਿਆਰੀ ਕਰ ਲਈ ਹੈ। ਜਿਸ ਤਰ੍ਹਾਂ ਦੇ ਨਾਲ ਅਸੀਂ ਕਹਿਣਾ ਕੀਤਾ ਉਹਨਾਂ ਨੇ ਉਸੇ ਤਰ੍ਹਾਂ ਦੇ ਨਾਲ ਕਰਨਾ। ਤੇਜ਼ ਤਲਵਾਰ ਨੂੰ ਉਹਦੇ ਨਾਲ ਸਾਡੇ ਤੇ ਬਲਵਾਨ ਮਨੁੱਖ ਵਾਰ ਕਰੇਗਾ, ਪਰ ਸੀਸ ਸਿੱਧਾ ਤੇਰੀ ਝੋਲੀ ਦੇ ਵਿੱਚ ਆ ਕਰਕੇ ਰੱਖਣਾ ਪਵੇਗਾ।
ਬਿਨਾਂ ਤਰਾਸ ਬਿਨ ਬਿਲਮ ਸਿਧਾਰੋ।
ਜਿਸ ਵਕਤ ਵੀ ਸੀਸ ਸਾਡਾ ਸੀਸ ਤੇਰੀ ਝੋਲੀ ਦੇ ਵਿੱਚ ਆਵੇ, ਬਿਨਾਂ ਦੇਰੀ ਕੀਤਿਆਂ ਔਰ ਬਿਨਾਂ ਕਿਸੇ ਡਰ ਤੋਂ ਬੇਖੌਫ ਹੋ ਕਰਕੇ ਤੁਸੀਂ ਅਨੰਦਪੁਰ ਸਾਹਿਬ ਨੂੰ ਚੱਲਣਾ ਕਰਨਾ।
ਪਹੁੰਚੀ ਅਨੰਦਪੁਰ ਮੈਂ ਸਸਕਾਰੋ।
ਸਾਡੇ ਸੀਸ ਦਾ ਸਸਕਾਰ ਇਹ ਅਨੰਦਪੁਰ ਸਾਹਿਬ ਦੇ ਵਿੱਚ ਕਰਨਾ, ਪ੍ਰਤੀ ਮਾਤਰ ਵੀ ਦੇਰੀ ਨਹੀਂ ਕਰਨੀ ਔਰ ਬਿਨਾਂ ਭੈ ਤੋਂ ਚੱਲਣਾ ਕਰਨਾ।
ਭਲੋ ਸਮੇਂ ਪਹੁੰਚਿਓ ਅਬ ਆਏ।
ਮਹਾਰਾਜ ਆਖਦੇ ਨੇ ਬੜੇ ਚੰਗੇ ਸਮੇਂ ਤੇ ਸਾਡੀ ਸ਼ਹੀਦੀ ਦਾ ਸਮਾਂ ਵੀ ਆ ਗਿਆ ਔਰ ਤੁਸੀਂ ਵੀ ਆਉਣਾ ਕੀਤਾ ਹੈ।
ਸੀਸ ਮਾਰੋਲੇ ਪਹੁੰਚਾਏ।
ਸਾਡਾ ਸੀਸ ਇਹ ਲੈ ਕਰਕੇ ਅਨੰਦਪੁਰ ਸਾਹਿਬ ਲਿਜਾਣ ਦੀ ਸੇਵਾ ਤੁਸੀਂ ਕਰਨਾ ਕਰਨੀ ਹੈ।
ਹੁਣ ਕਹਿ ਜਮਾਦਾਰ ਸਿੱਖ ਦੋਏ, ਚਲਿਓ ਦ੍ਰਿਗਨ ਤੇ ਜਲ ਤਬ ਰੋਏ।
ਅਚਾਨਕ ਸਤਿਗੁਰਾਂ ਨੇ ਇਹਨਾਂ ਦੇ ਤਾਈ ਜਦੋਂ ਇਸ ਤਰ੍ਹਾਂ ਦੀ ਵਿਆਖਿਆ ਬਿਆਨ ਕਰਨਾ ਕੀਤੀ, ਆਪਣੇ ਸ਼ਹੀਦੀ ਦਾ ਪ੍ਰਸੰਗ, ਸ਼ਹੀਦੀ ਦੇ ਸਮੇਂ ਦੇ ਬਾਰੇ ਦੱਸਿਆ ਕਿਸ ਤਰ੍ਹਾਂ ਦੇ ਨਾਲ ਹੋਵੇਗੀ, ਸੁਣ ਕਰਕੇ ਇਹਨਾਂ ਦੋਨਾਂ ਦੀਆਂ ਅੱਖਾਂ ਦੇ ਵਿੱਚੋਂ ਨੀਰ ਵਗਣਾ ਕੀਤਾ।
ਗੁਰ ਸਮਝਾਏ ਧੀਰ ਤਰੀਜੈ।
ਨੌਵੇਂ ਪਾਤਸ਼ਾਹ ਨੇ ਦੋਨਾਂ ਦੇ ਤਾਈ ਸਮਝਾਉਣਾ ਕੀਤਾ, ਤੁਸੀਂ ਇਸ ਤਰ੍ਹਾਂ ਦੇ ਨਾਲ ਅੱਖਾਂ ਦੇ ਵਿੱਚੋਂ ਜਲ ਨਾ ਵਰਾਓ, ਆਪਣੇ ਹਿਰਦੇ ਨੂੰ ਧੀਰਜ ਦੇਣਾ ਕਰੋ।
ਪਰਮੇਸ਼ਰ ਕੋ ਸਿਮਰਨ ਕੀਜੈ।
ਅਕਾਲ ਪੁਰਖ ਨੂੰ ਸਰਵ ਵਿਆਪਕ ਪਰਮਾਤਮਾ ਦੇ ਵਿੱਚ ਆਪਣਾ ਧਿਆਨ ਜੋੜੋ। ਜੋ ਕੁਝ ਵੀ ਵਾਪਰ ਰਿਹਾ ਇਹ ਪਰਮਾਤਮਾ ਦਾ ਹੀ ਪਾਣਾ ਹੈ।
ਨਿਕਟ ਸੇਵਿਤ ਸਿੱਖ ਗੁਰ ਦਿੱਤਾ, ਜਿਸ ਕੋ ਧੀਰਜ ਬੋਬਿਦ ਦਿੱਤਾ।
ਭਾਈ ਗੁਰਦਿੱਤਾ ਜੀ ਜੋ ਨੌਵੇਂ ਪਾਤਸ਼ਾਹ ਦੀ ਸੇਵਾ ਦੇ ਵਾਸਤੇ ਨੇੜੇ ਨੇ, ਨੌਵੇਂ ਪਾਤਸ਼ਾਹ ਨੇ ਭਾਈ ਜੈਤਾ ਜੀ ਦੇ ਤਾਂ ਜਮਾਦਾਰ ਦੇ ਤਾਂ ਜਦੋਂ ਇਹ ਆਪਣੀ ਸ਼ਹੀਦੀ ਦੇ ਬਾਰੇ ਦੱਸਿਆ, ਭਾਈ ਗੁਰਦਿੱਤਾ ਜੀ ਨੇ ਵੀ ਸੁਣਨਾ ਕੀਤਾ।
ਨਿਕਟ ਸੇਵਿਤ ਸਿੱਖ ਗੁਰ ਦਿੱਤਾ, ਜਿਸ ਕੋ ਧੀਰਜ ਬੋਬਿਦ ਦਿੱਤਾ। ਹਮਰੇ ਪਾਚੈ ਛੋਰੈ ਤੋਏ, ਕਰੋ ਤਥਾ ਜਿਮ ਉਰ ਮੈਂ ਹੋਏ।
ਉਹਨੇ ਵੀ ਜਦੋਂ ਸੁਣਿਆ ਅੱਖਾਂ ਉਹਦੀਆਂ ਵੀ ਵੈਰਾਗਵਾਨ ਹੋਈਆਂ। ਸਤਿਗੁਰਾਂ ਨੇ ਭਾਈ ਗੁਰਦਿੱਤੇ ਨੂੰ ਵੀ ਧੀਰਜ ਦੇਣਾ ਕੀਤਾ ਔਰ ਉਹਦੇ ਤਾਂ ਕਹਿਣਾ ਵੀ ਕੀਤਾ, ਸਾਡੀ ਸ਼ਹਾਦਤ ਤੋਂ ਬਾਅਦ ਤੁਹਾਨੂੰ ਛੱਡ ਦੇਣਾ ਕਰਨਾ, ਉਦੋਂ ਬਾਅਦ ਜਿਵੇਂ ਵੀ ਤੁਹਾਡੇ ਮਨ ਦੇ ਵਿੱਚ ਹੋਵੇ, ਤੁਹਾਡੀ ਇੱਛਾ ਹੋਵੇ, ਉਸ ਤਰ੍ਹਾਂ ਦੇ ਨਾਲ ਤੁਸਾਂ ਕਰਨੀ ਕਰਨਾ।
ਬੋਲਿਓ ਹੱਥ ਜੋੜ ਮਮ ਆਸਾ, ਇਤੋ ਤਰਹੋਂ ਆਪ ਕੇ ਪਾਸਾ।
ਭਾਈ ਗੁਰਦਿੱਤਾ ਜੀ ਆਖਦੇ ਨੇ, ਸਤਿਗੁਰੂ ਮੇਰੀ ਹਿਰਦੇ ਦੀ ਗਹਿਰੀ ਇੱਛਾ ਤੇ ਇਹੀ ਸੀ ਔਰ ਇਹੀ ਹੈ, ਮੈਂ ਤੇ ਹਮੇਸ਼ਾ ਇਸ ਲੋਕ ਦੇ ਵਿੱਚ ਹੋਵੇ ਚਾਹੇ ਪਰਲੋਕ ਦੇ ਵਿੱਚ ਤੁਹਾਡੇ ਨੇੜੇ ਰਹਿ ਕੇ ਤੁਹਾਡੀ ਸੇਵਾ ਕਰਨੀ ਕਰਾਂ।
ਮੈਂ ਪਾਚੇ ਮੈਂ ਜੀਵਨ ਕਰੋ, ਤਤਕਾਲ ਨਿਜ ਪ੍ਰਾਨ ਹਰੋ।
ਤੁਹਾਡੀ ਸ਼ਹਾਦਤ ਤੋਂ ਬਾਅਦ ਇਸ ਲੋਕ ਦੇ ਵਿੱਚ ਮੇਰੇ ਜੀਵਨ ਦੀ ਕੋਈ ਇੱਛਾ ਨਹੀਂ ਹੈ, ਫਿਰ ਤੇ ਮੇਰੀ ਇੱਛਾ ਇਹੀ ਹੋਵੇਗੀ ਮੇਰੇ ਪ੍ਰਾਣ ਛੇਤੀ ਦੇ ਨਾਲ ਛੁੱਟ ਜਾਣਾ ਕਰਨ।
ਸੁਣ ਸਤਿਗੁਰ ਤੇ ਬਾਕ ਬਖਾਨਾ, ਪੰਜ ਕੋਸਪੁਰ ਤੇ ਤੁਮ ਥਾਨਾ।
ਜਦੋਂ ਭਾਈ ਗੁਰਦਿੱਤਾ ਜੀ ਦਾ ਇਸ ਤਰ੍ਹਾਂ ਦੀ ਉਹਨਾਂ ਦੀ ਇੱਛਾ, ਉਹਨਾਂ ਦੇ ਜਵਾਬ ਸੁਣਨਾ ਕੀਤੇ ਨੌਵੇਂ ਪਾਤਸ਼ਾਹ ਨੇ, ਫਿਰ ਭਾਈ ਗੁਰਦਿੱਤਾ ਜੀ ਦੇ ਤਾਂ ਕਹਿਣਾ ਕੀਤਾ, ਇਸ ਅਸਥਾਨ ਤੋਂ ਪੰਜ ਕੋ ਜਿਸ ਅਸਥਾਨ ਤੇ ਆਪਾਂ ਮੌਜੂਦ ਹੈ, ਇਹਦੇ ਤੋਂ ਪੰਜ ਕੋਹ ਦੇ ਉੱਪਰ ਅਸਥਾਨ ਹੈ।
ਪੰਜ ਕੋਸਪੁਰ ਤੇ ਤੁਮ ਥਾਨਾ, ਭਾਈ ਬਿਰਦ ਰਹੋ ਇੱਕ ਬਾਰੇ, ਗੁਰੂ ਗਵਾਲੀਅਰ ਕੇਰ ਮਜਾਰੇ।
ਪੰਜ ਕੋਹ ਦੇ ਉੱਪਰ ਇਸ ਅਸਥਾਨ ਤੋਂ ਉਹ ਅਸਥਾਨ ਹੈ ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਵਿੱਚ ਬਿਰਾਜਮਾਨ ਸਨ। ਬਾਬਾ ਬੁੱਢਾ ਜੀ ਨੇ ਇੱਕ ਵਾਰ ਉਸ ਅਸਥਾਨ ਦੇ ਉੱਪਰ ਟਿਕਾਣਾ ਕਰਨਾ ਕੀਤਾ ਸੀ।
ਮੈਂ ਤੁਰੰਗਮ ਲੇ ਸੰਗ ਸਾਰੇ, ਤੈ ਸਿਰ ਕਰੇ ਤਿਰਨ ਕੇ ਚਾਰੇ।
ਕੋ ਸਾਰੇ ਘੋੜਿਆਂ ਨੂੰ ਇਕੱਠਿਆਂ ਕਰਦੇ ਬਾਬਾ ਬੁੱਢਾ ਜੀ ਨੇ ਉਸ ਅਸਥਾਨ ਦੇ ਉੱਪਰ ਘੋੜਿਆਂ ਨੂੰ ਚਾਰਨਾ ਕੀਤਾ, ਟਿਕਾਣਾ ਕਰਨਾ ਕੀਤਾ ਸੀ।
ਕਹਾਂ ਜਾਏ ਤਜੀਐ ਨਿਜ ਪ੍ਰਾਨ, ਕੀਜੈ ਹਮਰੇ ਸੰਗ ਪਿਆ।
ਜੇ ਸਾਡੇ ਨਾਲ ਰਹਿਣ ਦੀ ਇੱਛਾ ਹਰ ਜਗ੍ਹਾ ਦੇ ਉੱਪਰ, ਫਿਰ ਭਾਈ ਗੁਰਦਿੱਤਾ ਜੀ ਇਸ ਤਰ੍ਹਾਂ ਦੇ ਨਾਲ ਕਰਨਾ, ਪੰਜ ਕੋਹ ਦੇ ਉੱਪਰ ਜਿਹੜਾ ਅਸਥਾਨ ਹੈ ਉੱਥੇ ਜਾ ਕਰਕੇ ਆਪਣੇ ਪ੍ਰਾਣ ਸਵਾਸਾਂ ਨੂੰ ਛੱਡਣਾ ਕਰਿਓ।
ਹਿਮਕੈ ਸਭ ਕੋ ਦਿਓ ਹਟਾਏ, ਜਮਾਦਾਰ ਸਿੱਖ ਭੇ ਬਿਸਮਾਏ।
ਇਸ ਤਰ੍ਹਾਂ ਦੇ ਨਾਲ ਨੌਵੇਂ ਪਾਤਸ਼ਾਹ ਨੇ ਸਾਰਿਆਂ ਨੂੰ ਧੀਰਜ ਦੇ ਕਰਕੇ, ਸਾਰਿਆਂ ਦੇ ਤਾਂ ਧੀਰਜ ਦੇ ਬਚਨ ਕਹਿ ਕਰਕੇ ਉਹਨਾਂ ਨੂੰ ਹਟਾ ਦੇਣਾ ਕੀਤਾ।
ਜਮਾਦਾਰ ਸਿੱਖ ਭੇ ਬਿਸਮਾਏ।
ਜਮਾਦਾਰ ਤੇ ਸਿੱਖ ਇਹ ਬੜੇ ਹੈਰਾਨ ਨੇ ਸਤਿਗੁਰਾਂ ਦੇ ਇਸ ਤਰ੍ਹਾਂ ਦੇ ਬੋਲਾਂ ਨੂੰ ਸੁਣ ਕਰਕੇ।
ਇਤਨੇ ਬਿਖੈ ਸਕਲ ਚਲ ਆਏ, ਅਧਮ ਛਾਤੇ ਤੇਗ ਪਟਾਏ।
ਇਧਰ ਨੌਵੇਂ ਪਾਤਸ਼ਾਹ ਸਿੱਖਾਂ ਦੇ ਨਾਲ ਇਸ ਤਰ੍ਹਾਂ ਦੇ ਵਚਨ ਕਰ ਰਹੇ ਨੇ, ਉਧਰ ਬੜੀ ਤੇਜ਼ ਤਲਵਾਰ ਲੈ ਕਰਕੇ ਮੁੱਲਾਂ ਤੇ ਉਮਰਾਵ ਜਿਨ੍ਹਾਂ ਦੇ ਨਾਲ ਹੋਰ ਵੀ ਬਹੁਤ ਮਨੁੱਖ ਨੇ ਉਹ ਸਤਿਗੁਰਾਂ ਦੇ ਕੋਲ ਆਉਣਾ ਕੀਤਾ।
ਅਧਮ ਇਛਾ ਤੇ ਤੇਗ ਪਠਾਏ ਇਕ ਸਤਿਗੁਰ ਤੋਂ ਦੀਨ ਬਕਾਨ।
ਅਧਮ ਸ਼ਾਹ ਜਿਹਦੇ ਅੰਦਰ ਧਰਮ ਪ੍ਰਤੀ ਮਾਤਰ ਵੀ ਨਹੀਂ ਹੈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਦੇ ਅੰਦਰ ਦੀ ਮਨ ਦੀ ਹਾਲਤ ਉਨ੍ਹਾਂ ਨੇ ਜ਼ਫਰਨਾਮੇ ਦੇ ਵਿਚ ਬਹੁਤ ਬਿਆਨ ਕਰਨਾ ਕੀਤੀ ਹੈ। ਮਹਾਰਾਜ ਆਖਦੇ ਨੇ ਬਾਹਰੋਂ ਤੂੰ ਜਿਤਨਾ ਮਰਜ਼ੀ ਧਰਮੀ ਦਿਖਾਈ ਦੇਵੇਂ, ਅੰਦਰ ਤੇਰੇ ਰੱਤੀ ਮਾਤਰ ਵੀ ਧਰਮ ਨਹੀਂ ਹੈ। ਨਾ ਤੇ ਤੁਰਾਮ ਮਨ ਨਾ ਗਾਨਮ ਕੀ ਯਜ਼ਦਾਂ ਸ਼ਨਾਸ, ਬਰਾਮਦ ਜੇ ਤੂੰ ਕਾਰਹਾਂ ਦਿਲ ਖਰਾਸ਼। ਕਵੀ ਭਾਈ ਸੰਤੋਖ ਸਿੰਘ ਜੀ ਇਸੇ ਵਾਸਤੇ ਜਗ੍ਹਾ ਜਗ੍ਹਾ ਦੇ ਉੱਪਰ ਔਰੰਗਜ਼ੇਬ ਨੂੰ ਧਰਮ ਤੋਂ ਗਿਰਿਆ ਬਿਆਨ ਕਰਦੇ ਨੇ। ਧਰਮ ਤੋਂ ਗਿਰੇ ਹੋਏ ਬਾਦਸ਼ਾਹ ਨੇ ਤਲਵਾਰ ਭੇਜਣਾ ਕੀਤੀ ਹੈ। ਉਮਰਾਵ ਤੇ ਮੁੱਲਾ ਨੇ ਆ ਕਰਕੇ ਸਤਿਗੁਰਾਂ ਨੂੰ ਕਹਿਣਾ ਕੀਤਾ,
ਜਿਮ ਤੁਮ ਕਹੋ ਸ਼ਾਹ ਸੁਨ ਕਾਨ।
ਆਖਦੇ ਨੇ ਮਹਾਰਾਜ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਹਿਣਾ ਕੀਤਾ ਸੀ, ਔਰੰਗਜ਼ੇਬ ਨੇ ਸੁਣ ਕਰਕੇ ਉਸੇ ਛਿਨ ਆਪਣੇ ਖਜ਼ਾਨੇ ਦੇ ਵਿਚੋਂ ਉਸੇ ਤਰ੍ਹਾਂ ਦੀ ਤਲਵਾਰ ਔਰ ਉਸ ਤਲਵਾਰ ਦੇ ਉੱਪਰ ਕਾਗਜ਼ ਨੂੰ ਕੱਚੇ ਧਾਗੇ ਦੇ ਨਾਲ ਲਪੇਟ ਕਰਕੇ
ਅਜ਼ਮਤ ਨਾਮ ਏਸ ਪਤੀ ਆਵਨ,
ਵਾਕਿਆ ਹੀ ਤੁਹਾਡੇ ਨਾਮ ਦੇ ਵਿਚ ਕੀ ਨਾਮ ਦੇ ਮਾਇਨੇ ਨੇ, ਕੀ ਤੁਹਾਡੇ ਨਾਮ ਦੇ ਵਿਚ ਤਾਕਤ ਹੈ, ਇਹ ਪਰਖਣ ਦੇ ਵਾਸਤੇ ਤੁਹਾਡੇ ਨਾਮ ਦੇ ਅਰਥ ਜਾਣਨ ਦੇ ਵਾਸਤੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਹਿਣਾ ਕੀਤਾ ਅਸੀਂ ਉਸੇ ਤਰ੍ਹਾਂ ਦੇ ਨਾਲ ਕਰਨਾ ਕੀਤਾ ਹੈ।
ਨਰ ਬ੍ਰਿੰਦਨ ਕੋ ਕੀਨ ਪਟਾਵਨ।
ਬਸ ਸੁਣਦਿਆਂ ਸੁਣਦਿਆਂ ਬਹੁਤੇ ਮਨੁੱਖ ਇਕੱਠੇ ਹੋ ਗਏ ਨੇ। ਫਿਰ ਸਾਰਿਆਂ ਦੇ ਮਨ ਦੀ ਇੱਛਾ ਸੀ ਸਾਰਿਆਂ ਨੂੰ ਹੀ ਔਰੰਗਜ਼ੇਬ ਨੇ ਭੇਜਣਾ ਕੀਤਾ ਹੈ।
ਕਿਉਂ ਨਾ ਹੱਕ ਨਿਜ ਪ੍ਰਾਨ ਬਿਨਾ ਤੋ ਮਾਨੋ ਸ਼ਰਾ ਸੋ ਜੀਨ ਬਿਲਾ ਤੋ।
ਉਹ ਮਨ ਦੇ ਵਿਚ ਸੋਚਦੇ ਨੇ, ਨਵੇਂ ਪਾਤਸ਼ਾਹ ਨੂੰ ਆਖਦੇ ਨੇ, ਸਤਿਗੁਰੂ ਇਸ ਤਰ੍ਹਾਂ ਦੀ ਤੇਜ਼ ਤਲਵਾਰ ਦੇ ਨਾਲ ਵਾਰ ਹੋਇਆ, ਤੁਸੀਂ ਤੇ ਆਖਦੇ ਹੋ ਤਲਵਾਰ ਕਾਗਜ਼ ਨੂੰ ਨਹੀਂ ਕੱਟ ਸਕੇਗੀ, ਪਰ ਸਾਡਾ ਤੇ ਇਹ ਮੰਨਣਾ ਕਾਗਜ਼ ਵੀ ਕੱਟਿਆ ਜਾਏਗਾ ਔਰ ਤੁਹਾਡਾ ਸਰੀਰ ਪ੍ਰਾਣ ਇਹ ਵੀ ਨਾਸ ਹੋ ਜਾਣਗੇ। ਤੁਸੀਂ ਕਿਸ ਵਾਸਤੇ ਆਪਣੇ ਸਰੀਰ ਨੂੰ ਨਹੀਂ ਬਚਾਉਂਦੇ, ਤੁਸੀਂ ਸ਼ਰ੍ਹਾਂ ਦੇ ਵਿਚ ਕਿਉਂ ਨਹੀਂ ਆ ਜਾਣਾ ਕਰਦੇ।
ਕਯੋ ਗੁਰੂ ਇਹ ਤੇਗ ਜੋ ਹੈ
ਨੋ
ਮੈਂ ਕਾਗਜ਼ ਕੋ ਛੇਦ ਸਕੈ।
ਨੌਵੇਂ ਪਾਤਸ਼ਾਹ ਆਖਦੇ ਨੇ ਤੁਸੀਂ ਰੱਤੀ ਮਾਤਰ ਵੀ ਚਿੰਤਾ ਨਾ ਕਰੋ, ਇਹ ਜਿਹੜੀ ਤੁਸੀਂ ਇਸ ਤਰ੍ਹਾਂ ਦੀ ਤੇਜ਼ ਤਲਵਾਰ ਲੈ ਕਰਕੇ ਆਏ ਹੋ, ਤੁਹਾਡੀ ਤੇਜ਼ ਤਲਵਾਰ ਕਾਗਜ਼ ਨੂੰ ਨਹੀਂ ਕੱਟ ਸਕੇਗੀ।
ਅਮਰੋ ਕਹੋ ਸਾਚੀ ਜਾਨੋ।
ਸਾਡਾ ਕਿਹਾ ਜੋ ਅਸੀਂ ਕਹਿਣਾ ਕੀਤਾ, ਸਾਡੇ ਨਾਮ ਦੀ ਇਹ ਅਜ਼ਮਤ ਹੈ, ਸਾਡੇ ਉੱਪਰ ਕੋਈ ਤਲਵਾਰ ਦੇ ਨਾਲ ਵਾਰ ਕਰੇ, ਤਲਵਾਰ ਦਾ ਵਾਰ ਸਾਡੇ ਉੱਪਰ ਅਸਰ ਨਹੀਂ ਕਰੇਗਾ। ਤਲਵਾਰ ਤੇ ਇਤਨੀ ਮਾਮੂਲੀ ਹੈ, ਉਹ ਕਾਗਜ਼ ਨੂੰ ਵੀ ਨਹੀਂ ਕੱਟ ਸਕੇਗੀ। ਇਸ ਤਰ੍ਹਾਂ ਦੀ ਜਿਹੜੀ ਪ੍ਰੀਖਿਆ ਹੈ ਇਹ ਤੁਹਾਡੇ ਤਾਈਂ ਪਤਾ ਚੱਲ ਜਾਏਗੀ।
ਮੈਂ ਪ੍ਰਤੀਤ ਪਰਖਣ ਠਾਨੋ।
ਅਸੀਂ ਤੇ ਕਹਿ ਰਹੇ ਹਾਂ ਇਸੇ ਤਰ੍ਹਾਂ ਦੇ ਨਾਲ ਹੋਵੇਗਾ, ਪਰ ਤੁਹਾਡੇ ਅੰਦਰ ਵਿਸ਼ਵਾਸ ਹੀ ਨਹੀਂ ਹੈ। ਬਸ ਇਹਦਾ ਤੇ ਫਿਰ ਇੱਕੋ ਹੀ ਇਲਾਜ ਹੈ, ਤੁਸੀਂ ਪਰਖ ਕਰਕੇ ਦੇਖਣਾ ਕਰੋ।
ਤਬੈ ਪਿੰਜਰੇ ਦੁਆਰ ਉਗਾਰਾ ਨਿਕਸੀ ਵੈਰ ਵਿਗਿਆਨ ਉਦਾਰਾ।
ਸਤਿਗੁਰਾਂ ਦੇ ਇਸ ਤਰ੍ਹਾਂ ਦੇ ਨਾਲ ਕਹਿਣ ਦੀ ਦੇਰ ਸੀ। ਮੁੱਲਾਂ ਤੇ ਅਮਰਾਵ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਨ੍ਹਾਂ ਦੇ ਪਿੰਜਰੇ ਦਾ ਦਰਵਾਜ਼ਾ ਖੋਲਣਾ ਕੀਤਾ। ਸਤਿਗੁਰੂ ਬਾਹਰ ਨਿਕਲੇ, ਜੋ ਸਭ ਤਰ੍ਹਾਂ ਦੇ ਅੱਖ ਦੇ ਨਾਲ ਦੇਖਣ ਵਾਲੇ, ਪਰਤੱਖ ਅਪਰਤੱਖ ਗਿਆਨ ਨੂੰ ਦੇਣ ਵਾਲੇ ਨੇ।
ਪੁਨਗਾਰਾ ਗ੍ਰਹਿ ਕੋ ਬਗ ਪੌਰ ਸੋਨਿਕ ਸੇ ਸੋਡੀ ਸਿਰ ਮੌਰ।
ਪਿੰਜਰੇ ਤੋਂ ਬਾਹਰ ਨਿਕਲ ਕੇ ਫਿਰ ਸਤਿਗੁਰੂ ਕਾਰਾਗ੍ਰਹਿ ਜੇਲ ਦੇ ਦਰਵਾਜ਼ੇ ਤੇ ਆਏ, ਡਿਊਟੀ ਤੇ ਆਏ, ਸੋਡੀਆਂ ਦੇ ਸਿਰ ਮੌਰ ਨੌਵੇਂ ਪਾਤਸ਼ਾਹ ਜੇਲ ਦੇ ਡਿਊਟੀ ਦਰਵਾਜ਼ੇ ਤੇ ਪਹੁੰਚਣਾ ਕੀਤਾ।
ਨਿਕਸੇ ਸੋਡੀ ਸਿਰਮੌਰ,
ਸੋਡੀਆਂ ਦੇ ਸਿਰਮੌਰ, ਜੋ ਸਭ ਤੋਂ ਸਿਰਮੌਰ ਨੇ ਸੋਡੀਆਂ ਦੇ ਵਿੱਚ, ਨੌਵੇਂ ਗੁਰੂ ਨੇ ਉਹ ਫਿਰ ਦਰਵਾਜ਼ੇ ਤੋਂ ਨਿਕਲ ਕਰਕੇ ਜੇਲ ਦੀ ਡਿਊਟੀ ਤੇ ਉਹਨਾਂ ਨੇ ਆਉਣਾ ਕੀਤਾ।
ਲੋਕ ਹਜ਼ਾਰੋ ਸੁਨ ਸੁਨ ਆਏ, ਦੂਰ ਦੂਰ ਸਭ ਪਰਜੇ ਹਟਾਏ।
ਜੈਸੀ ਜਗ੍ਹਾ ਜਗ੍ਹਾ ਤੇ ਪਤਾ ਚੱਲਿਆ, ਇੱਕ ਤੋਂ ਦੂਸਰੇ ਨੇ ਸੁਣਿਆ, ਦੂਸਰੇ ਤੋਂ ਤੀਸਰੇ ਨੇ ਸੁਣਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਦਰਵਾਜ਼ੇ ਦੇ ਉੱਪਰ ਬੜੇ ਮਨੁੱਖਾਂ ਦਾ ਇਕੱਠ ਸੀ। ਦਿੱਲੀ ਵਾਸੀ ਬਹੁਤ ਇਕੱਠੇ ਹੋਏ, ਉਮਰਾਵ, ਅਹਿਲਕਾਰ, ਉਹਨਾਂ ਦੇ ਸਿਪਾਹੀ। ਉਹ ਨੌਵੇਂ ਪਾਤਸ਼ਾਹ ਤੋਂ ਦਿੱਲੀ ਦੀਆਂ ਸੰਗਤਾਂ ਨੂੰ ਦੇਖਣ ਆਏ ਮਨੁੱਖਾਂ ਨੂੰ ਦੂਰ ਕਰਨਾ ਕਰਦੇ ਨੇ।
ਹਿੰਦੂ ਬ੍ਰਿੰਦ ਤੁਰਕ ਸਮਦਾਏ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਨਾਤਨ ਮਤ, ਸਿੱਖ ਮਤ ਨੂੰ ਮੰਨਣ ਵਾਲੀਆਂ ਸੰਗਤਾਂ, ਸਨਾਤਨ ਮਤ, ਉਹ ਵੀ ਪਹੁੰਚੀਆਂ, ਔਰ ਤੁਰਕ ਵੀ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੇ।
ਖਰੇ ਬਾਜ਼ਾਰ ਬਿਖੇ ਬਿਸਮਾਏ,
ਸਾਰੇ ਦੇ ਸਾਰੇ ਬਾਜ਼ਾਰ ਉਸ ਜਗ੍ਹਾ ਦੇ ਉੱਪਰ, ਲਾਲ ਕਿਲੇ ਦੇ ਨੇੜੇ ਹੀ ਸੀ ਇਹ ਜਗ੍ਹਾ ਜਿੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਹੈ, ਬੜਾ ਭਾਰੀ ਇਕੱਠ ਹੋਇਆ ਤੇ ਸਾਰੇ ਬਹੁਤ ਜ਼ਿਆਦਾ ਹੈਰਾਨ ਹੋਏ।
ਨਿਕਟ ਕੋਪ ਲਗੋ ਤਿਸ ਥਲ ਗਏ, ਜਲ ਨਿਕਸਾਇਓ ਮੱਜਨ ਕੀਏ।
ਨੌਵੇਂ ਪਾਤਸ਼ਾਹ ਜੇਲ੍ਹ ਚੋਂ ਨਿਕਲ ਕਰਕੇ ਫਿਰ ਨੇੜੇ ਖੂਹ ਲੱਗਿਆ ਹੋਇਆ ਸੀ, ਜਿਸ ਜਗ੍ਹਾ ਤੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਹੈ ਉਹਦੇ ਵਿੱਚ ਉਹਨਾਂ ਨੇ ਖੂਹ ਵੀ ਮੌਜੂਦ ਹੈ ਇਸ ਵਕਤ। ਉਸ ਜਗ੍ਹਾ ਦੇ ਉੱਪਰ ਜਾ ਕਰਕੇ ਸਤਿਗੁਰਾਂ ਨੇ ਇਸ਼ਨਾਨ ਕਰਨਾ ਕੀਤਾ।
ਜਪ ਜੀ ਪਾਠ ਕਰਨ ਪੁੰਨ ਲਾਗੇ,
ਇਸ਼ਨਾਨ ਤੋਂ ਬਾਅਦ ਚੌਂਕੜਾ ਮਾਰ ਕਰਕੇ, ਇਕਾਗਰ ਚਿੱਤ ਹੋ ਕਰਕੇ, ਨੌਵੇਂ ਪਾਤਸ਼ਾਹ ਜਪ ਜੀ ਸਾਹਿਬ ਦਾ ਪਾਠ ਕਰਨ ਲੱਗੇ।
ਬੈਠੇ ਉੱਤੇ ਬਿਰਛ ਤਿਸ ਆਗੇ,
ਭਾਈ ਵੀਰ ਸਿੰਘ ਜੀ ਨੇ ਵੀ ਲਿਖਣਾ ਕੀਤਾ, ਉਸ ਜਗ੍ਹਾ ਤੇ ਉਸ ਵਕਤ ਬੋੜ ਦਾ ਦਰਖਤ ਵੀ ਸੀ। ਸਤਿਗੁਰੂ ਇਸ਼ਨਾਨ ਕਰਨ ਤੋਂ ਬਾਅਦ ਦਰਖਤ ਦੇ ਥੱਲੇ ਬੈਠ ਕਰਕੇ ਜਪ ਜੀ ਸਾਹਿਬ ਪੜਨ ਲੱਗੇ।
ਕਯੋ ਜਬੈ ਹਮ ਸੀਸ ਨਿਵਾਏ, ਤਬ ਦੇਖੋ ਤੁਮ ਤੇਗ ਚਲਾਏ।
ਜਪ ਜੀ ਸਾਹਿਬ ਦਾ ਪਾਠ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਨੇ ਜਿਸ ਬਲਵਾਨ ਮਨੁੱਖ ਨੇ ਤਲਵਾਰ ਫੜੀ ਸੀ ਉਹਦੇ ਤਾਈ ਕਹਿਣਾ ਕੀਤਾ, ਅਸੀਂ ਜਪ ਜੀ ਸਾਹਿਬ ਪੜਨਾ ਆਰੰਭ ਕਰਨਾ ਕੀਤਾ, ਅਸੀਂ ਸਮਾਪਤੀ ਤੋਂ ਬਾਅਦ ਜਿਸ ਵਕਤ ਆਪਣੀ ਸੀਸ ਨੂੰ ਝੁਕਾਉਣਾ ਕਰੀਏ ਉਸੇ ਵਕਤ ਤੁਸੀਂ ਪ੍ਰਹਾਰ ਕਰਨਾ।
ਇਮ ਕੈ ਸਤਿਗੁਰ ਤਰਵਰ ਤਰੇ, ਬੈਠ ਅਡੋਲ ਪਾਠ ਜਪ ਕਰੇ।
ਦਰਖਤ ਦੇ ਥੱਲੇ ਅਡੋਲ ਬੈਠ ਕਰਕੇ ਬੜੀ ਇਕਾਗਰ ਚਿੱਤ ਦੇ ਨਾਲ ਸਤਿਗੁਰੂ ਨੌਵੇਂ ਪਾਤਸ਼ਾਹ ਜਪ ਜੀ ਸਾਹਿਬ ਪੜਨ ਲੱਗੇ।
ਮਗਰ ਪੰਚਮੀ ਸੁਦੀ ਪਛਾਨੋ,
ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮਗਰ ਦੀ ਪੰਚਮੀ ਔਰ ਸੁਦੀ, ਸੁਦੀ ਤੇ ਵਧੀ ਦੋ ਪੱਖ ਨੇ, ਸੁਦੀ ਪਛਾਨਣਾ ਕਰੋ।
ਸੁਰ ਗੁਰਵਾਰ ਸਬੈ ਪਹਿਚਾਨੋ,
ਫਿਰ ਦਿਨ ਵੀ ਵੀਰਵਾਰ ਦਾ। ਕਵੀ ਭਾਈ ਸੰਤੋਖ ਸਿੰਘ ਜੀ ਨੇ ਸਾਰੀ ਤਰੀਕ ਬਿਕਰਮੀ ਸੰਮਤ ਦੇ ਅਨੁਸਾਰ ਦਸਣਾ ਕੀਤੀ ਹੈ।
ਸੰਮਤ 1732
ਬਿਕਰਮੀ ਸੰਮਤ, ਉਹਦੇ 57 ਸਾਲ ਅੱਗੇ ਚੱਲਦਾ ਹੈ। 1732 ਦੇ ਵਿੱਚ, 1676 ਦੇ ਵਿੱਚ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੋਣਾ ਕੀਤੀ।
ਭਾਣਾ ਵਰਤਾਇਓ ਜਗਦੀਸ਼ਾ,
ਜਗਤ ਦੇ ਮਾਲਕ ਨੌਵੇਂ ਪਾਤਸ਼ਾਹ ਨੇ ਇਸ ਤਰ੍ਹਾਂ ਦੇ ਨਾਲ ਆਪਣੀ ਸ਼ਹੀਦੀ ਦਾ ਭਾਣਾ ਵਰਤਾਉਣਾ ਕੀਤਾ।
ਸੀਸ ਦਿਓ ਪਰ ਸਿਰ ਨਦੀਨਾ, ਧਰਮ ਸੋ ਰਾਖਿਓ ਸਰਬ ਪਰਬੀਨਾ।
ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰੇ ਗੁਣਾਂ ਦੇ ਵਿੱਚ, ਸਾਰੇ ਪੱਖਾਂ ਦੇ ਵਿੱਚ ਪ੍ਰਵੀਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਨੇ ਆਪਣਾ ਸੀਸ ਤੇ ਦੇਣਾ ਕੀਤਾ, ਪਰ ਆਪਣੇ ਧਰਮ ਦੇ ਉੱਪਰ, ਆਪਣੇ ਮਤ ਦੇ ਉੱਪਰ ਅਡੋਲ ਰਹਿਣਾ ਕੀਤਾ, ਵਿਚਾਰ ਨੂੰ ਨਹੀਂ ਛੱਡਿਆ।
ਕਰਿਓ ਦੁਪਹਿਰਾ ਜਬ ਇੱਕ ਕਰੇ,
ਜਦੋਂ ਦੋ ਪੈਰ ਬਤੀਤ ਹੋ ਗਏ ਔਰ ਦੋ ਪੈਰਾਂ ਤੋਂ ਬਾਅਦ ਇੱਕ ਘੜੀ ਬਤੀਤ ਹੋਈ। ਪੁਰਾਣੇ ਸਮਿਆਂ ਦੇ ਵਿੱਚ 1.5 ਮਿੰਟਾਂ ਦੀ ਇੱਕ ਘੜੀ ਮੰਨਦੇ ਸਨ। ਭਗਤ ਕਬੀਰ ਜੀ 64 ਘੜੀਆਂ ਦਾ ਜ਼ਿਕਰ ਕਰਦੇ ਨੇ, ਅਜੋਕੇ ਵਿਦਵਾਨ 60 ਮਿੰਟਾਂ ਦੀ ਘੜੀ ਮੰਨਦੇ ਨੇ ਔਰ 24 ਮਿੰਟ ਦੀ ਇੱਕ ਘੜੀ। ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦੁਪਹਿਰ ਦੇ ਸਮੇਂ ਦੋ ਪੈਰ ਬਤੀਤ ਹੋਣ ਤੋਂ ਬਾਅਦ, ਇੱਕ ਘੜੀ ਬਤੀਤ ਹੋਣ ਤੋਂ ਬਾਅਦ ਸਤਿਗੁਰਾਂ ਨੇ ਆਪਣੀ ਸ਼ਹੀਦੀ ਦਾ ਭਾਣਾ ਵਰਤਾਉਣਾ ਕੀਤਾ।
ਜਪ ਜੀ ਪਦ ਸੋ ਪੂਰੀ ਕਰੇ,
ਜਪ ਜੀ ਸਾਹਿਬ ਉਹਦਾ ਸੰਪੂਰਨ ਪਾਠ ਆਪਣੀ ਰਚਨਾ ਤੋਂ ਅਡੋਲ ਚਿੱਤ ਰਹਿ ਕਰਕੇ ਉਚਾਰਨ ਕਰਨਾ ਕੀਤਾ।
ਭੋਗ ਪਾਏ ਜਬ ਸੀਸ ਨਿਵਾਯੋ, ਹੁਣ ਉਪਰ ਕੋ ਜਬੈ ਉਠਾਯੋ।
ਜਪਜੀ ਸਾਹਿਬ ਦੀ ਸਮਾਪਤੀ ਤੋਂ ਬਾਅਦ ਨੌਵੇਂ ਪਾਤਸ਼ਾਹ ਨੇ ਆਪਣੇ ਸੀਸ ਨੂੰ ਚੁਕਾਇਆ। ਫਿਰ ਜਦੋਂ ਆਪਣੇ ਸੀਸ ਨੂੰ ਉੱਪਰ ਚੁੱਕਣਾ ਕੀਤਾ,
ਸੈਯਦ ਤਬ ਕਰਕੇ ਬਲ ਬਾਓ,
ਫਿਰ ਸੈਯਦ ਉਹਨੇ ਆਪਣੇ ਬੜੇ ਬਲ ਦੇ ਨਾਲ ਬਲ ਲਗਾ ਕਰਕੇ ਜੋ ਹੱਥ ਦੇ ਵਿੱਚ ਤਲਵਾਰ ਫੜਨਾ ਕੀਤੀ ਹੈ,
ਤੇਗ ਪ੍ਰਹਾਰ ਤਾਕ ਗਰਮਾਓ,
ਬੜੇ ਬਲ ਦੇ ਨਾਲ ਹੱਥ ਦੇ ਵਿੱਚ ਫੜੀ ਹੋਈ ਤੇਗ ਦਾ ਗਲ ਨੂੰ ਨਿਸ਼ਾਨਾ ਮਿੱਥ ਕਰਕੇ ਉਸਨੇ ਵਾਰ ਕਰਨਾ ਕੀਤਾ।
ਗਰੀ ਚਲਾਵਨ ਗਈ ਨਾ ਤੈ ਲੋ, ਧਰ ਤੇ ਸਿਰ ਉਤਰਿਓ ਗੁਰ ਪਹਿਲੋ।
ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਚਲਾਈ ਤੇ ਉਹਨੇ ਬੜੀ ਤੇਜ਼ੀ ਦੇ ਨਾਲ, ਬਾਲੋ ਦੇ ਵਿੱਚ ਬੜਾ ਸੀ, ਨਿਸ਼ਾਨਾ ਬੜਾ ਉਹਦਾ ਸਹੀ ਸੀ, ਪਰ ਨੌਵੇਂ ਪਾਤਸ਼ਾਹ ਦਾ ਸੀਸ ਉਸ ਤੋਂ ਪਹਿਲਾਂ ਹੀ ਉਤਰ ਜਾਣਾ ਕੀਤਾ।
ਹੋਕੋ ਵਾਰ ਚਤਕ ਭਜ ਭੁਜ ਪਰੇ,
ਉਹਨੇ ਵੀ ਜਾਣ ਲੈਣਾ ਕੀਤਾ, ਪਤਾ ਉਹਨੂੰ ਵੀ ਚੱਲਿਆ, ਉਹਨੂੰ ਮਹਿਸੂਸ ਹੋਇਆ ਮੇਰਾ ਵਾਰ ਉਹਨੂੰ ਇਸ ਤਰ੍ਹਾਂ ਦੇ ਨਾਲ ਲੱਗਿਆ ਜਿਵੇਂ ਖਾਲੀ ਹੀ ਚਲਾ ਗਿਆ ਹੋਵੇ।
ਲਗੀ ਨਗਰੀਵਾ ਮੈਂ ਔਰ ਧਰੇ,
ਉਹਨੂੰ ਪਤਾ ਚੱਲਿਆ ਗਰਦਨ ਤੇ ਵਾਰ ਇਹ ਲੱਗਣਾ ਹੀ ਨਹੀਂ ਕੀਤਾ।
ਉਹਦੇ ਸੀ ਸੋਏ ਅੰਤਰ ਧਿਆਨਾ,
ਨੌਵੇਂ ਪਾਤਸ਼ਾਹ ਅੰਤਰ ਧਿਆਨ ਹੋਏ, ਉਹਨਾਂ ਦਾ ਸੀਸ ਉਹਨਾਂ ਦੇ ਧੜ ਤੋਂ ਲੈਣਾ ਕੀਤਾ।
ਬਹੀ ਅੰਧੇਰੀ ਧੋਲ ਮਾਨਾ,
ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਸ ਵਕਤ ਸਤਿਗੁਰਾਂ ਦੀ ਸ਼ਹੀਦੀ ਦਾ ਭਾਣਾ ਵਰਤਿਆ, ਬੜੀ ਤੇਜ਼ ਹਨੇਰੀ ਉਹ ਚੱਲਣਾ ਕੀਤੀ।
ਸਭ ਕੇ ਮੁੰਦੇ ਬਿਲੋਚਨ ਐਸੇ, ਕਛੂ ਬਿਲੋ ਕੇ ਜਾਏ ਨਾ ਜੈਸੇ।
ਹਨੇਰੀ ਇਤਨੀ ਤੇਜ਼ ਸੀ, ਸਾਰਿਆਂ ਦੀਆਂ ਅੱਖਾਂ ਬੰਦ ਹੋ ਗਈਆਂ, ਕਿਸੇ ਦੇ ਕੋਲੋਂ ਵੀ ਕੁਝ ਨਾ ਦੇਖਿਆ ਗਿਆ।
ਹੈ ਸਭ ਜਗ ਬਯੋ, ਹਾਏ ਹਾਏ ਸਭ ਤੇ ਚਿੰਕੀਨਾ, ਬਦ ਅਪਰਾਧ ਤੁਰਕ ਪਤੀਲੀਨਾ।
ਜੈਸੇ ਹੀ ਇਹ ਭਾਣਾ ਵਰਤਿਆ, ਸਾਰਿਆਂ ਦੇ ਮਨ ਦੇ ਵਿੱਚੋਂ ਹਾਹਾਕਾਰ ਨਿਕਲੀ ਔਰ ਇਸ ਤਰ੍ਹਾਂ ਦੀਆਂ ਵਿਚਾਰਾਂ ਨਿਕਲੀਆਂ, ਤੁਰਕਾਂ ਨੇ ਇਹ ਬੜਾ ਭਾਰੀ ਪੈੜਾ ਮੰਦ ਕਰਮ ਕਰਨਾ ਕੀਤਾ ਹੈ।
ਤਰਕ ਉੱਠੀ ਸਭ ਕੀ ਤਬ ਛਾਤੇ,
ਸਾਰਿਆਂ ਦੇ ਹਿਰਦੇ ਦੀਆਂ ਧੜਕਣਾਂ ਇਸ ਕੌਤਕ ਨੂੰ ਦੇਖ ਕੇ ਵੱਧ ਜਾਣਾ ਕੀਤੀਆਂ।
ਲਖੇ
ਸਾਰਿਆਂ ਦੇ ਹਿਰਦੇ ਨੂੰ ਇਸ ਤਰ੍ਹਾਂ ਦੇ ਨਾਲ ਮਹਿਸੂਸ ਹੋਇਆ, ਇਹਤੇ ਬੜਾ ਭਾੜੀ ਮਾੜਾ ਕਰਮ ਤੁਰਕਾਂ ਨੇ ਕਰਨਾ ਕੀਤਾ ਔਰ ਇਹਦੇ ਬੜੇ ਮਾੜੇ ਸਿੱਟੇ ਨਿਕਲਣਾ ਕਰਨਗੇ।
ਤੇ ਸਿੱਖ ਕੀ ਚੋਲੀ ਸਿਰ ਆਇਓ, ਤ੍ਰਸਤ ਹੋਏ ਸਤ ਹੋਏ ਤਿੰਨ ਭਲੋ ਛਪਾਇਓ।
ਨੌਵੇਂ ਪਾਤਸ਼ਾਹ ਦਾ ਸਿਰ ਭਾਈ ਜੈਤਾ ਜੀ ਦੀ ਝੋਲੀ ਦੇ ਵਿੱਚ ਆਇਆ ਔਰ ਉਹਨਾਂ ਨੇ ਉਸ ਸੀਸ ਨੂੰ ਉਸੇ ਵੇਲੇ ਛੁਪਾ ਲੈਣਾ ਕੀਤਾ।
ਹਰ ਕਿਸੂ ਕੀ ਦਿਸ਼ ਨੇ ਦੇਖਾ।
ਫਿਰ ਭਾਈ ਜੈਤਾ ਜੀ ਨੇ ਸੀਸ ਜਦੋਂ ਉਨ੍ਹਾਂ ਦੀ ਝੋਲੀ ਦੇ ਵਿਚ ਆਇਆ, ਉਨ੍ਹਾਂ ਨੇ ਕਿਸੇ ਵੀ ਪਾਸੇ ਨਹੀਂ ਦੇਖਣਾ ਕੀਤਾ।
ਉਪਰ ਤੇ ਸ਼ਿਗਰ ਵਿਸ਼ੇਖਾ,
ਦਿੱਲੀ ਸ਼ਹਿਰ ਦੇ ਵਿਚੋਂ ਬੜੀ ਛੇਤੀ ਦੇ ਨਾਲ ਉਨ੍ਹਾਂ ਨੇ ਚੱਲਣਾ ਕੀਤਾ।
ਜਿਤਕ ਬੇਗ ਬਾਪ ਮੈਂ ਬਲ ਜੀਤਾ,
ਜਿੰਨਾ ਕੁ ਉਨ੍ਹਾਂ ਦੇ ਸਰੀਰ ਦੇ ਵਿਚ ਬਲ ਸੀ, ਜਿੰਨੀ ਕੁ ਤੇਜ਼ੀ ਦੇ ਨਾਲ ਉਹ ਚੱਲ ਸਕਦੇ ਸੀ।
ਗਮਨੀ ਮਾਰਗ ਮੈਂ ਕਰ ਦਿੱਤਾ,
ਬਸ ਜਿਤਨਾ ਕੁ ਉਨ੍ਹਾਂ ਦੇ ਵਿਚ ਬਲ ਸੀ, ਸਾਰਾ ਬਲ ਉਨ੍ਹਾਂ ਨੇ ਚੱਲਣ ਦੇ ਵਿਚ ਲਾਇਆ, ਬੜੀ ਛੇਤੀ ਦੇ ਨਾਲ ਚੱਲਣਾ ਕੀਤਾ।
ਇਸ ਬਾਸਰ ਮੈਂ ਕੀਨ ਪਿਆਨਾ,
ਦਿਨ ਰਾਤ ਨਿਸ ਬਾਸਰ ਸੀ ਤੇ ਦਿਨ, ਪਰ ਹਨੇਰੀ ਐਸੀ ਬਣੀ ਰਾਤ ਜਾਪਣ ਲੱਗ ਪਈ। ਉਸੇ ਵੇਲੇ ਉਸ ਚੱਲਦੀ ਹਨੇਰੀ ਦੇ ਵਿਚ ਉਨ੍ਹਾਂ ਨੇ ਚੱਲਣਾ ਕੀਤਾ।
ਮੈਂ ਬਿਸਰਾਮ ਕੀਨ ਕਿਸ ਥਾਨਾ,
ਕਿਸੇ ਵੀ ਜਗ੍ਹਾ ਦੇ ਉਪਰ ਉਨ੍ਹਾਂ ਨੇ ਰੁਕਣਾ ਟਿਕਾਣਾ ਨਹੀਂ ਕਰਨਾ ਕੀਤਾ।
ਸਿਮਰਤ ਗੁਰੂ ਗਰੀਬ ਨਿਵਾਸ, ਰਾਖੋ ਨਿਜ ਦਾਸਨ ਕੀ ਲਾਜ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਭਾਈ ਜੈਤਾ ਜੀ ਆਪਣੇ ਮਨ ਦੇ ਵਿਚ ਗੁਰੂ ਗਰੀਬ ਨਿਵਾਜ, ਗੁਰੂ ਗਰੀਬਾਂ ਨੂੰ ਨਿਵਾਜਣ ਵਾਲੇ ਨੇ, ਔਰ ਆਪਣੇ ਕਾਰਜ ਨੂੰ ਆਪ ਹੀ ਕਰਾਉਣ ਵਾਲੇ ਨੇ। ਇਸ ਤਰ੍ਹਾਂ ਦੇ ਉਨ੍ਹਾਂ ਦੇ ਬਿਰਧ ਨੂੰ ਚੇਤੇ ਕਰਦਿਆਂ ਬੜੀ ਛੇਤੀ ਦੇ ਨਾਲ ਚੱਲ ਰਹੇ ਨੇ।
ਨਿਕਸ ਗਏ ਉਪਰ ਤੇ ਸਿੱਖ ਜਵੈ,
ਜਦੋਂ ਸਿੱਖ ਨੌਵੇਂ ਪਾਤਸ਼ਾਹ ਦੇ ਸਿਰ ਨੂੰ ਲੈ ਕਰਕੇ ਦਿੱਲੀ ਸ਼ਹਿਰ ਦੇ ਵਿਚੋਂ ਚਲਾ ਗਿਆ, ਬਾਹਰ ਪਹੁੰਚ ਗਏ।
ਵਹੀ ਅੰਧੇਰੀ ਮਿਟ ਗਈ ਤਬੈ,
ਜਿਹੜੀ ਹਨੇਰੀ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਨਾਲ ਆਰੰਭ ਹੋਈ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਹ ਸੀਸ ਦਿੱਲੀ ਤੋਂ ਬਾਹਰ ਜਾਣ ਤੋਂ ਬਾਅਦ ਮਿਟ ਜਾਣਾ ਕੀਤੀ।
ਧਰ ਪਰ ਧਰ ਸਭ ਨਰਨ ਨਿਆਰਾ, ਨਹੀਂ ਸੀਸ ਲੱਕ ਕੈ ਡਰ ਧਾਰਾ।
ਸਾਰੇ ਸਿੱਖ ਸੰਗਤਾਂ ਨੇ, ਤੁਰਕਾਂ ਨੇ, ਸਨਾਤਨ ਮਤ ਨੂੰ ਮੰਨਣ ਵਾਲਿਆਂ ਨੇ ਧਰਤੀ ਦੇ ਉਪਰ ਨੌਵੇਂ ਪਾਤਸ਼ਾਹ ਦਾ ਪਿਆ ਹੋਇਆ ਧੜ ਤੇ ਦੇਖਿਆ, ਪਰ ਸੀਸ ਉਨ੍ਹਾਂ ਦੀ ਨਜ਼ਰੀ ਨਹੀਂ ਆਇਆ। ਸਾਰੇ ਹਿਰਦੇ ਦੇ ਵਿਚ ਬੜੇ ਪੈਮਾਨ ਹੋਏ। ਜੋ ਜੋ ਕੌਤਕ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਅੰਤਮ ਸਮੇਂ ਵਾਪਰੇ, ਬੜੀ ਤੇਜ਼ ਦੀ ਹਨੇਰੀ ਚੱਲੀ, ਔਰ ਹਨੇਰੀ ਤੋਂ ਬਾਅਦ ਜਦ ਉਨ੍ਹਾਂ ਨੇ ਦੇਖਣਾ ਕੀਤਾ, ਸੀਸ ਉਨ੍ਹਾਂ ਨੂੰ ਨਹੀਂ ਮਿਲਿਆ, ਉਨ੍ਹਾਂ ਸਾਰਿਆਂ ਦੇ ਹਿਰਦੇ ਦੇ ਵਿਚ ਬੜਾ ਭਾਰੀ ਡਰ ਪੈਦਾ ਹੋਣਾ ਕੀਤਾ। ਇੱਥੋਂ ਤੱਕ ਕਵੀ ਭਾਈ ਸੰਤੋਖ ਸਿੰਘ ਜੀ ਨੇ ਪ੍ਰਸੰਗ ਬਿਆਨ ਕਰਨਾ ਕੀਤਾ। ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਨਾ ਕੀਤਾ।